7171, so deep furniture store clearance.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਿਟੀ ਆਫ ਬ੍ਰੈਂਪਟਨ ਦੇ ਵਿੰਟਰ ਲਾਈਟ ਫੈਸਟੀਵਲ ਨੂੰ ਅਨੁਭਵ ਕਰੋ, ਜਿਸ ਨੂੰ ਫੀਲਡ ਗੇਟ ਡਿਵੈਲਪਮੈਂਟਸ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਨਵੰਬਰ 15-16 ਨੂੰ ਹੋਲੀਡੇ ਸੀਜ਼ਨ ਦਾ ਸਵਾਗਤ ਕਰੋ ਅਤੇ ਪੂਰੇ ਪਰਿਵਾਰ ਲਈ ਮੁਫਤ ਤਿਉਹਾਰਾਂ ਅਤੇ ਸਮਾਗਮਾਂ ਦਾ ਆਨੰਦ ਮਾਣੋ। ਇੱਥੇ ਹੋਵੇਗੀ ਸਲਾਨਾ ਟ੍ਰੀ ਲਾਈਟਨਿੰਗ ਸੈਰੇਮਨੀ, ਹੋਲੀਡੇ ਸ਼ਾਪਿੰਗ ਅਤੇ ਨਾਲ ਹੀ ਸੈਂਟਾ ਨੂੰ ਹੈਲੋ ਕਹੋ ਬ੍ਰੈਂਪਟਨ ਸੈਂਟਾ ਪਰੇਡ ਦੇ ਵਿੱਚ। ਇਸ ਸੀਜ਼ਨ ਕੁਝ ਨਵਾਂ ਕਰੋ ਅਤੇ ਆਉਣ ਵਾਲੇ ਸ਼ੁੱਕਰਵਾਰ ਨੂੰ ਲੋੜਵੰਦਾਂ ਵਾਸਤੇ ਅਨਰੈਪ ਟੋਏ ਲਿਆਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ brampton.ca/winterlights।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 6472903773, 6472903773।
ਇੱਕ ਅਜਿਹੀ ਜਗ੍ਹਾ ਜਿੱਥੇ ਬਹੁਤ ਕੁਝ ਹੋ ਰਿਹਾ ਹੈ, ਇੱਕ ਜਗ੍ਹਾ ਜੋ ਉਤਰੀਖਾਨਾ ਨੂੰ ਦੱਖਣ ਦੀ ਨਿਰਮਾਣ ਸਮਰੱਥਾ ਨਾਲ ਜੋੜ ਕੇ ਇਸ ਦੀ ਅਰਥ ਵਿਵਸਥਾ ਨੂੰ ਪੁਨਰ ਨਿਰਮਿਤ ਕਰ ਰਹੀ ਹੈ। ਇੱਕ ਜਗ੍ਹਾ ਜਿਸ ਵਿੱਚ ਕੈਨੇਡਾ ਦੇ ਪਹਿਲੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਦੇ ਪਲਾਂਟਾਂ ਵਿੱਚ $44 ਅਰਬ ਤੋਂ ਵੱਧ ਦਾ ਨਿਵੇਸ਼ ਹੋਇਆ ਹੈ, ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ। ਇਹ ਜਗ੍ਹਾ ਓਨਟਾਰੀਓ ਹੈ। ontario.ca/rebuilding ਆਰ ਇਕਾਨਮੀ ਤੇ ਵਧੇਰੇ ਜਾਣੋ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚਡ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ, 6473008436, 6474384।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਐਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰੀਏ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਇੱਕ ਪਾਸੇ ਪਹਿਲਾਂ ਹੀ ਰੜਿਆ ਹੋਇਆ ਹੈ, ਦੂਜੇ ਪਾਸੇ ਝੱਖੜ ਚੜਿਆ ਹੋਇਆ ਹੈ। ਦੁਨੀਆਂ ਵਿੱਚ ਇਹ ਫੁੱਲ ਨਯਾਬ ਨਹੀਂ ਬਚਦਾ ਲੱਗਦਾ ਮੈਨੂੰ, ਹੁਣ ਪੰਜਾਬ ਨਹੀਂ ਬਚਦਾ। ਸੁੰਨੀ ਥਾਂ ਨੂੰ ਵਾੜਾਂ ਤੁਰੀਆਂ ਹੋਈਆਂ ਨੇ, ਸੁੰਨੀ ਥਾਂ ਨੂੰ ਵਾੜਾਂ ਤੁਰੀਆਂ ਹੋਈਆਂ ਨੇ, ਇੱਧਰ ਨੂੰ ਸਭ ਧਾੜਾਂ ਤੁਰੀਆਂ ਹੋਈਆਂ ਨੇ। ਅਜ਼ਲਾਂ ਤੋਂ ਚਿਹਰਾ ਮਹਿਤਾਬ ਨਹੀਂ ਬਚਦਾ ਲੱਗਦਾ ਮੈਨੂੰ, ਹੁਣ ਪੰਜਾਬ ਨਹੀਂ ਬਚਦਾ। ਕਿ ਜਕੜ ਲਿਆ ਹੈ ਇਹ ਕਿਹੜੀ ਬਿਮਾਰੀ ਨੇ, ਚੌਂਕਾਂ ਅੰਦਰ ਲੱਖਾਂ ਵਿੱਚ ਭਿਖਾਰੀ ਨੇ, ਇਸ ਦਾ ਠੰਡਾ ਮਿੱਠਾ ਆਬ ਨਹੀਂ ਬਚਦਾ ਲੱਗਦਾ ਮੈਨੂੰ, ਹੁਣ ਪੰਜਾਬ ਨਹੀਂ ਬਚਦਾ। ਕਿ ਬੇਕਾਰੀ ਨੇ ਪੌਣ ਕੁਸੈਲੀ ਕੀਤੀ ਹੈ, ਬੇਕਾਰੀ ਨੇ ਪੌਣ ਕੁਸੈਲੀ ਕੀਤੀ ਹੈ, ਸੋਨੇ ਵਰਗੀ ਮਿੱਟੀ ਮੈਲੀ ਕੀਤੀ ਹੈ, ਇਸ ਦਾ ਵੱਖਰਾ ਰੰਗ ਸ਼ਬਾਬ ਨਹੀਂ ਬਚਦਾ ਲੱਗਦਾ ਮੈਨੂੰ, ਹੁਣ ਪੰਜਾਬ ਨਹੀਂ ਬਚਦਾ। ਰੌਸ਼ਨ ਜੇ ਇਸ ਤਰਫ ਵਹੀਰਾਂ ਰੁਕੀਆਂ ਨਾ, ਜੇ ਘੇਰਾ ਪਾਉਣੋਂ ਜੰਜੀਰਾਂ ਰੁਕੀਆਂ ਨਾ, ਸਮਝ ਲਈ ਫਿਰ ਸੁਰਖ ਗੁਲਾਬ ਨਹੀਂ ਬਚਦਾ ਲੱਗਦਾ ਮੈਨੂੰ, ਹੁਣ ਪੰਜਾਬ ਨਹੀਂ ਬਚਦਾ। ਗੁਰਜਾਰ ਰੋਸ਼ਨ ਹੋਰਾਂ ਦੀ ਇਸ ਚਿੰਤਾ ਭਰੀ ਨਜ਼ਮ ਦੇ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਨਵੰਬਰ ਮਹੀਨੇ ਦੀ 13 ਤਰੀਕ ਹੋ ਗਈ ਆ, 2:07 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 6 ਡਿਗਰੀ ਹੈ, ਜਦਕਿ 2 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਕੱਲ ਨੂੰ ਤਾਪਮਾਨ 8 ਡਿਗਰੀ ਹੋਣਾ, ਪਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵੈਸੇ ਤਾਂ ਅੱਜ ਸ਼ਾਮ ਤੋਂ ਹੀ ਕਹਿੰਦੇ ਮੀਂਹ ਜਿਹੜਾ ਉਹ ਸ਼ੁਰੂ ਹੋ ਸਕਦਾ, ਸੋ ਜਿਹਦਾ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਜਿਹੜੀ ਆ ਉਹ ਹੋਰ ਹਿਸਾਬ ਦੀ ਬਣ ਸਕਦੀ ਹੈ। ਤੇ ਕੱਲ ਨੂੰ 8 ਡਿਗਰੀ ਦੇ ਨਾਲ ਮੀਂਹ ਦੀ ਪੇਸ਼ਨਗੋਈ ਕੀਤੀ ਗਈ ਹੈ। ਸ਼ੁੱਕਰਵਾਰ ਨੂੰ ਤਾਪਮਾਨ ਜਿਹੜਾ ਜੋ 10 ਡਿਗਰੀ ਹੋਵੇਗਾ ਬੱਦਲਵਾਈ, ਸ਼ਨਿਚਰਵਾਰ ਨੂੰ 13 ਡਿਗਰੀ ਤਾਪਮਾਨ, ਧੁੱਪ ਜਿਹੜੀ ਹੈ ਜੀ ਪੂਰੀ ਖੜਖੜਾ ਕੇ ਲੱਗੂ। ਐਤਵਾਰ ਨੂੰ 12 ਡਿਗਰੀ, ਸੋਮਵਾਰ ਨੂੰ 12 ਡਿਗਰੀ, ਮੰਗਲਵਾਰ 11 ਡਿਗਰੀ, ਬੁੱਧਵਾਰ 10 ਡਿਗਰੀ। ਪਰ ਇੰਨੇ ਦਿਨ ਕਹਿੰਦੇ ਸੂਰਜ ਨਹੀਂ ਆਉਣਾ, ਸ਼ਨਿਚਰਵਾਰ ਦੇਵਤਾ ਜੀ ਦਰਸ਼ਨ ਦੇਣਗੇ, ਉਹ ਤੋਂ ਬਾਅਦ ਬੱਦਲਾਂ ਦਾ ਕਬਜ਼ਾ ਰਹਿਣਾ। ਵੀਰਵਾਰ ਨੂੰ ਦਾ ਲੱਗ ਸਕਦਾ ਸੂਰਜ ਦਾ 11 ਡਿਗਰੀ ਤਾਪਮਾਨ ਨਾਲ, ਤੇ ਸ਼ੁੱਕਰਵਾਰ ਨੂੰ 9 ਡਿਗਰੀ ਤਾਪਮਾਨ ਹੋਊਗਾ। ਗੱਲ ਕੀ ਕਿ ਨਵੰਬਰ ਜਿਹੜਾ ਜੀ ਇਹ ਇਸ ਤਾਪਮਾਨ ਦੇ ਆਲੇ ਦੁਆਲੇ ਘੁੰਮੇਗਾ, ਬਹੁਤਾ ਸਮਾਂ ਜਿਹੜਾ ਜੀ ਡਬਲ ਡਿਜਿਟ ਹੀ ਆ। ਬਾਕੀ ਚਲੋ 8-9 ਜਿੱਦਾਂ ਅੱਜ 7 ਆ, ਪਰ ਜੇ ਹਵਾ ਵਗਦੀ ਹੋਈ ਤੇ ਵਿੰਡ ਚਿਲ ਜਿਹੜੀ ਹੈ ਜੀ ਇਸ ਨੂੰ ਘਟਾ ਸਕਦੀ ਹੈ। ਰਾਤ ਨੂੰ ਜਿਹੜਾ ਜੀ ਹਾਲੇ ਤੱਕ, ਕਿਉਂਕਿ ਜਿਹੜੀ ਰਾਤ ਬੀਤੀ ਲੰਘੀ ਆ ਉਹ -1 ਡਿਗਰੀ ਸੀ, ਪਰ ਬਾਕੀ ਦਾ ਸਮਾਂ ਹੁਣ ਜਿਹੜਾ ਜੀ 5-6-7 ਤਾਪਮਾਨ ਰਾਤਾਂ ਦੇ ਰਹਿਣ ਦੀ ਸੰਭਾਵਨਾ। ਸਿਰਫ ਐਤਵਾਰ ਨੂੰ ਤਾਪਮਾਨ 1 ਡਿਗਰੀ ਤੱਕ ਜਾਵੇਗਾ ਜਾਂ ਫਿਰ ਅਗਲਾ ਸ਼ੁੱਕਰਵਾਰ। ਮੌਸਮ ਜਿਹੜਾ ਜੀ ਉਹ ਕਾਫੀ, ਮੈਂ ਕੱਲ ਪਿਛਲਾ ਹਫ਼ਤਾ ਜਿਹੜਾ ਸੀਗਾ ਜੀ ਉਹ ਨਿਊਯਾਰਕ ਸੀ, ਤੇ ਕੱਲ ਜਦੋਂ ਵਾਪਸੀ ਤੇ ਆ ਰਹੇ ਸੀ ਤੇ ਪੈਨਸਲਵੇਨੀਆ ਦੇ ਜਦੋਂ ਤੁਸੀਂ ਪਹਾੜਾਂ ਦੇ ਵਿੱਚ ਹੀ ਲੰਘਦੇ ਹੋ ਤੇ ਉੱਥੇ ਹਲਕੀ ਹਲਕੀ ਬਰਫ਼ਬਾਰੀ ਹੋ ਰਹੀ ਸੀ। ਉਹ ਜਿਹੜੀ ਉਪਰੋਂ ਆਉਂਦੀ ਦੀਦੀ ਸੀ ਬਰਫ਼, ਪਰ ਜਦੋਂ ਤੱਕ ਜ਼ਮੀਨ ਨਾਲ ਲੱਗਦੀ ਸੀ ਤੇ ਖੁਰ ਜਾਂਦੀ ਸੀ, ਤੇ ਉੱਥੇ ਜਿਹੜੀ ਹਵਾ ਵਗਦੀ ਸੀ ਉਹ ਪਹਿਲਾਂ ਉਹ ਵੀ ਹੱਡ ਚੀਰਵੀ ਸੀ। ਤੇ ਉਹ ਦਿਨ ਦੂਰ ਨਹੀਂ ਵੀ ਇੱਦਾਂ ਦਾ ਮੌਸਮ ਬਣ ਸਕਦਾ। ਵੈਸੇ ਮੌਸਮ ਦੀ ਤਬਦੀਲੀ ਕਾਫ਼ੀ ਜ਼ਿਆਦਾ ਆਈ ਆ, ਔਰ ਸ਼ਾਇਦ ਇਸ ਮੌਸਮ ਦੀ ਤਬਦੀਲੀ ਕਰਕੇ ਆ ਕਿ ਬੰਦਿਆਂ ਦੇ ਸੁਭਾਅ ਦੇ ਵਿੱਚ ਵੀ ਵਾਹਵਾ ਤਬਦੀਲੀ ਆਈ ਆ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਪਾਂ ਗੱਲਾਂ ਬਾਤਾਂ ਬਥੇਰੀਆਂ ਕਰਨੀਆਂ ਨੇ। ਪੰਜਾਬ ਦੇ ਵਿੱਚ ਅੱਜ ਇੱਕ ਨਵੀਂ ਬਹਿਸ ਜਿਹੜੀ ਆ ਉਹ ਸ਼ੁਰੂ ਹੋਈ। ਦਰਅਸਲ ਜਿਹੜੇ ਸਾਡੇ ਹਮ ਉਮਰ ਨੇ ਨਾ, ਅਸੀਂ ਇੱਕ ਮੁੱਦਾ ਜਿਹੜਾ ਜੀ ਉਹ ਪੰਜਾਬੀ ਸਿਆਸਤਦਾਨਾਂ ਤੋਂ ਨਿਰੰਤਰ ਸੁਣਦੇ ਆ ਰਹੇ ਹਾਂ ਕਿ ਕਹਿ ਲਓ ਕਿ ਰਾਜਾਂ ਨੂੰ ਵੱਧ ਅਧਿਕਾਰਾਂ ਦੇ ਲਈ ਲੜਦੀ ਸੀ ਅਕਾਲੀ ਦਲ। ਉਹ ਮੁੱਦਾ ਹੁੰਦਾ ਸੀ ਵੀ ਇੱਕ ਤਾਂ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ, ਇੱਕ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਜੀ ਉਹ ਹਰਿਆਣੇ ਤੋਂ ਲੈਣੇ ਆ, ਤੇ ਨਾਲ ਦੀ ਨਾਲ ਜਿਹੜਾ ਜੀ ਚੰਡੀਗੜ੍ਹ ਉਹ ਪੰਜਾਬ ਦਾ। ਸੋ ਜਿਹੜੀ ਸਿਆਸਤ ਚਲੋ ਅਕਾਲੀਆਂ ਨੇ ਖੇਡੀ, ਕਾਂਗਰਸੀ ਸੀ, ਹਰ ਵੋਟਾਂ ਦੇ ਵਿੱਚ ਇਹ ਮੁੱਦੇ ਜਿਹੜੇ ਸਨ ਹਾਵੀ ਰਹਿੰਦੇ ਹੁੰਦੇ ਸੀ। ਜਦੋਂ ਹਾਲੇ ਸਾਨੂੰ ਕੱਲ੍ਹ ਮਾੜੀ ਮੋਟੀ ਸੁਰਤ ਆਈ ਜਦੋਂ ਭਾਸ਼ਣ ਭੂਸ਼ਣ ਸੁਣਨ ਦੀ, ਤੇ ਉਦੋਂ ਹਰ ਚੋਣਾਂ ਦੇ ਵਿੱਚ ਚਾਹੇ ਉਹ ਫੈਡਰਲ ਚੋਣਾਂ ਹੋਣ ਤੇ ਚਾਹੇ ਹੋਣ ਸਟੇਟ ਦੀਆਂ, ਉਹਦੇ ਵਿੱਚ ਇਹ ਮੁੱਦੇ ਜਿਹੜੇ ਸਨ ਹਾਵੀ ਹੁੰਦੇ ਸਨ। ਸਰਕਾਰ ਕਾਂਗਰਸ ਦੀ ਲੰਬਾ ਸਮਾਂ ਰਹੀ, ਪੰਜਾਬ ਵਾਲੇ ਕਾਂਗਰਸੀ ਚੰਡੀਗੜ੍ਹ ਮੰਗਦੇ ਹੁੰਦੇ ਸੀ, ਕਿੱਤਾ ਕਰਾਇਆ ਉਹਨਾਂ ਨੇ ਵੀ ਕੱਖ ਨਹੀਂ, ਸੈਂਟਰ ਸਰਕਾਰ ਉਹਨਾਂ ਦੀ ਸੀ। ਫਿਰ ਬੀਜੇਪੀ ਆ ਜਾਂਦੀ ਹੈ, ਉਹ ਕਹਿੰਦੀ ਸੀ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ, ਉਹਨਾਂ ਨੇ ਹੋਰ ਵੀ ਚੂੜੀ ਟਾਇਟ ਕਰਤੀ। ਕਾਮਰੇਡ ਸੀ ਉਹ ਅਕਾਲੀਆਂ ਦਾ ਵਿਰੋਧ ਕਰਦੇ ਹੁੰਦੇ ਸੀ, ਤੇ ਆਪ ਉਦੋਂ ਹਰਕਿਸ਼ਨ ਸਿੰਘ ਸੁਰਜੀਤ ਹੋਰਾਂ ਨੂੰ ਪੁੱਛਣਾ ਗੱਲ, ਉਹ ਵੀ ਉਹੀ ਕਰਦੇ ਹੁੰਦੇ ਸੀ, ਇਕੱਠੇ ਹੋ ਕੇ ਕੰਮ ਨਹੀਂ ਕਰਨਾ ਬਸ, ਉਹ ਵੀ ਰਾਜਾਂ ਨੂੰ ਵੱਧ ਅਧਿਕਾਰ ਦੀ ਗੱਲ ਕਰਦੇ ਸੀ। ਹੁਣ ਚੰਡੀਗੜ੍ਹ ਜਿਹੜਾ ਜੀ, ਚੰਡੀਗੜ੍ਹ 60% ਕਹਿੰਦੇ ਪੰਜਾਬ ਦਾ ਤੇ 40% ਹਰਿਆਣੇ ਦਾ। ਵਿੱਚ ਜੇ ਗੱਲ ਚੱਲੀ ਕਿ ਹਰਿਆਣੇ ਨੂੰ ਜਿਹੜੀ ਜੀ ਇੱਕ ਵੱਖਰੀ ਰਾਜਧਾਨੀ ਦੇ ਦਿੱਤੀ ਜਾਵੇਗੀ, ਕੁਛ ਨਹੀਂ ਹੋਇਆ। ਹੁਣ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਜਿਹੜੀ ਆ ਜੀ ਉਹ ਅਪਰੂਵ ਕਰ ਦਿੱਤੀ ਗਈ ਹੈ, ਜਿੱਥੇ ਨਵੀਂ ਵਿਧਾਨ ਸਭਾ ਦੀ ਬਿਲਡਿੰਗ ਜਿਹੜੀ ਆ ਉਹ ਹਰਿਆਣੇ ਦੀ ਬਣੇਗੀ। ਸੋ ਇਹਨੂੰ ਲੈ ਕੇ, ਇਸ ਸਾਰੇ ਕਾਸੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਕਹਿੰਦੇ ਗਰਮਾ ਗਈ ਆ। ਅੱਜ ਮੈਂ ਬਿਆਨ ਸਵੇਰੇ ਸੁਣਦਾ ਸੀ ਬੀਬੀ ਗਗਨ ਅਨਮੋਲ ਗਗਨ ਮਾਨ MSP ਵਾਲੀ ਬੀਬੀ, ਆ ਗਾਉਂਦੀ ਵੀ ਹੁੰਦੀ ਸੀ ਪਹਿਲਾਂ, ਤੇ ਉਸ ਬੀਬੀ ਨੇ ਬਿਆਨ ਦਿੱਤਾ ਵੀ ਇਹੋ ਜਿਹਾ ਅਸੀਂ ਹੋਣ ਹੀ ਨਹੀਂ ਦਿਆਂਗੇ ਜੀ। ਉੱਥੇ ਸਾਰਾ ਕੁਝ ਜਿੰਨੇ ਕਿ ਇਹ ਰਾਜਨੀਤਿਕ ਲੋਕ ਨੇ ਇਹ ਰਲ ਮਿਲ ਕੇ ਖੇਡੀ ਖਿਡਾਈ ਜਾਂਦੇ ਨੇ ਤੇ ਲੋਕਾਂ ਨੂੰ ਬੁੱਧੂ ਬਣਾਈ ਜਾਂਦੇ ਨੇ। ਸੁਖਬੀਰ ਬਾਦਲ ਹੋਰੀ ਜਿਹੜੇ ਨੇ ਜੀ ਉਹ ਦੂਜੀ ਵਾਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ। ਉਹ ਕਹਿੰਦੇ ਭਾਈ ਤੁਸੀਂ ਮੈਨੂੰ ਤਨਖਾਹੀਆ ਕਰਾਰ ਦਿੱਤਾ, 2.5 ਮਹੀਨੇ ਲੰਘ ਗਏ ਨੇ, ਮੈਨੂੰ ਸਜ਼ਾ ਦਿਓ, ਮੈਨੂੰ ਤਨਖਾਹ ਤੁਸੀਂ ਲਾਓਗੇ ਤੇ ਮੈਂ ਉਹ ਸਜ਼ਾ ਆਪਣੀ ਪੂਰੀ ਕਰਕੇ ਤੇ ਕਿਸੇ ਪਾਸੇ ਤਣ ਪੱਤਣ ਲੱਗਣ ਵਾਲਾ ਬਣਾ। ਉਥੋਂ ਵਿਚਾਰੇ ਤੁਰੇ ਆਉਂਦੇ ਸੀਗੇ ਤੇ ਪੈਰ ਤਿਲਕਿਆ ਪੌੜੀਆਂ ਤੋਂ, ਗਿੱਟੇ ਨੂੰ ਮੋਚ ਆ ਗਈ, ਪੇਨ ਬਹੁਤ ਸੀ, ਗਿੱਟੇ ਤੇ ਭਾਰ ਨਹੀਂ ਸੀ ਆਉਂਦਾ ਤੇ ਉਹ ਹੌਸਪੀਟਲ ਚਲੇ ਗਏ। ਉਹਨਾਂ ਐਕਸਰੇ ਕੀਤਾ, ਕਹਿੰਦੇ ਨਹੀਂ ਜੀ ਇਹਨੂੰ ਤੇੜ ਆ ਗਈ ਆ, ਫ੍ਰੈਕਚਰ, ਹੇਅਰਲਾਈਨ ਫ੍ਰੈਕਚਰ, ਟੁੱਟਿਆ ਨਹੀਂ ਪਰ ਤੇੜ ਆ ਗਈ ਆ। ਉਹਨਾਂ ਪਲਸਤਰ ਲਾ ਕੇ ਕਹਿਤਾ ਵੀ ਹੁਣ ਚਾਰ ਹਫ਼ਤੇ ਘਰ ਬੈਠੋ, ਆਰਾਮ ਕਰੋ। ਤੇ ਜਿਹੜੇ ਵਿਰੋਧੀ ਸਨ, ਵਿਰੋਧੀ ਕੌਣ ਨੇ ਅੱਜਕੱਲ? ਅੱਜਕੱਲ ਵਿਰੋਧੀ ਉਹ ਜਿਹੜੇ ਕਿਸੇ ਵੇਲੇ ਜਦੋਂ ਇਕੱਲਿਆਂ ਦੀ ਸੱਤਾ ਸੀ ਨਾ ਤੇ ਉਹ ਸਾਰੇ ਸੱਤਾ ਭੋਗਣ ਵਾਲਿਆਂ ਦੇ ਵਿੱਚੋਂ ਹੀ ਨਹੀਂ ਸਨ, ਉਥੋਂ ਆਪ ਹੁਦਰੀਆਂ ਕਰਨ ਵਾਲਿਆਂ ਵਿੱਚੋਂ ਵੀ ਸਨ। ਜਦੋਂ ਟੀਚਰਸ ਦੀਆਂ, ਅਧਿਆਪਕਾਂ ਦੀਆਂ ਗੁੱਤਾਂ ਪੱਟੀਆਂ ਗਈਆਂ ਉਦੋਂ ਮਲੂਕਾ ਹੋਰੀ ਸਭ ਤੋਂ ਮੋਹਰੇ ਸਨ। ਚੰਦੂ ਮਾਜਰੇ ਦਾ ਕਹਿ ਲਓ ਵੀ ਹਰ ਗੱਲ ਤੇ ਉੱਪਰ ਹਿਰਦਾ ਵਲੁੰਦ ਰਹਿ ਜਾਂਦਾ ਸੀ, ਆਪਣੇ ਜਵਾਈ ਲਈ, ਆਪਣੇ ਜਵਾਕ ਲਈ ਸੀਟਾਂ ਰਾਖਵੀਆਂ ਕਰਵਾਉਂਦਾ ਰਿਹਾ। ਜਿਹਦਾ ਵੀ ਦਾਅ ਲੱਗਾ ਜੀ ਉਹਨੇ ਉੱਥੇ ਲਾਇਆ। ਤੇ ਅੱਜ ਕੱਲ ਇਹ ਸਾਰੇ ਇੱਕ ਢੰਗ ਨਾਲ ਸੁਧਾਰ ਦੇ ਨਾਂ ਤੇ ਵਿਰੋਧੀ ਬਣ ਕੇ ਬੈਠੇ ਨੇ, ਹੈਗੇ ਇਹ ਵੀ ਬੀਜੇਪੀ ਦੀ ਬੁੱਕਲ ਦੇ ਵਿੱਚ ਹੀ ਨੇ। ਇਹਨਾਂ ਨੇ ਅਕਾਲ ਤਖ਼ਤ ਦੇ ਉੱਪਰ ਜਾ ਕੇ ਤੇ ਸੁਖਬੀਰ ਬਾਦਲ ਦੇ ਅਗੇਂਸਟ ਬਿਆਨ ਦਿੱਤੇ ਸਨ, ਐਪਲੀਕੇਸ਼ਨਾਂ ਪਾਈਆਂ ਸਨ, ਚਿੱਠੀਆਂ ਲਿਖੀਆਂ ਸਨ, ਜਿੱਥੋਂ ਇਹ ਸਾਰਾ ਖਲਜਗਨ ਸ਼ੁਰੂ ਹੋਇਆ। ਤੇ ਹੁਣ ਸੁਖਬੀਰ ਬਾਦਲ ਹੋਰਾਂ ਨੂੰ ਇਹ ਹੈ ਕਿ ਭਾਈ ਮੋਹਰੇ ਇੱਕ ਤਾਂ ਮੈਨੂੰ ਤਨਖਾਹੀਆ ਕਰਾਰ ਦੇ ਦਿੱਤਾ, ਆਹ ਵੋਟਾਂ ਜਿਹੜੀਆਂ ਸਨ ਉਹ ਵੀ ਲੰਘ ਗਈਆਂ, ਚਲੋ ਹੋ ਸਕਦਾ ਕਿ ਸਲਾਹ ਨਾਲ ਹੀ ਲੰਘੀਆਂ ਹੋਣ। ਹੁਣ ਫਰਵਰੀ ਦੇ ਵਿੱਚ ਧੀ ਦਾ ਵਿਆਹ ਰੱਖਿਆ, ਸੋ ਜਿਹੜਾ ਤਨਖਾਹੀਆ ਹੋਵੇ ਉਹਦੇ ਵਾਸਤੇ ਅਕਾਲ ਤਖ਼ਤ ਦੇ ਆਦੇਸ਼ ਹੋਰ ਹੁੰਦੇ ਨੇ। ਉਹ ਵੀ ਚਾਹੁੰਦੇ ਆ ਕਿ ਭਾਈ ਮੈਂ ਐਜ਼ ਸੂਨ ਐਜ਼ ਪੋਸੀਬਲ ਇਸ ਸਾਰੇ ਝੰਜਟ ਨੂੰ ਨਿਬੇੜਾਂ। ਪਤਾ ਤਾਂ ਹੈਗਾ ਤਨਖਾਹ ਕੀ ਲੱਗਣੀ ਆ, ਕਿਉਂਕਿ ਉਹੀ ਸਾਡੀ ਮੇਨ ਸਜ਼ਾ ਹੈ ਜੀ। ਤੁਹਾਨੂੰ ਇੰਨਾ ਪਾਠ ਕਰਨਾ ਪੈਣਾ, ਇੰਨਾ ਪਾਠ ਸੁਣਨਾ ਪੈਣਾ, ਖੰਡ ਪਾਠ ਕਰਾਉਣਗੇ ਵੱਧ ਤੋਂ ਵੱਧ, ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਉਹ ਕਰਵਾਉਣੀ ਪੈਣੀ ਹੈ, ਜੋੜੇ ਸਾਫ਼ ਕਰਨੇ ਪੈਣੇ ਆ, ਵੱਧ ਤੋਂ ਵੱਧ ਲੰਗਰ ਦੇ ਵਿੱਚ ਭਾਂਡੇ ਮਜਵਾ ਲੈਣਗੇ। ਇਦੋਂ ਵੱਧ ਸਾਡੇ ਸਜ਼ਾ ਸਾਡੇ ਕਿਹੜਾ ਕਿਸੇ ਨੂੰ ਫਾਹਾ ਲਾ ਦੇਣਾ, ਫਿਰ ਸਜ਼ਾ ਦੇ ਕੇ ਭਾਈ ਪਾਸੇ ਕਰੋ। ਦੂਜੀ ਚੀਜ਼ ਵੀ ਜਿਹੜੀ ਕਹਿ ਲਓ ਕਿ ਪੰਜਾਬ ਦੇ ਹੱਕ 'ਚ ਜਾਂ ਫਿਰ ਪੰਜਾਬ ਨੂੰ ਚੰਡੀਗੜ੍ਹ ਵਾਲੇ ਮਾਮਲੇ 'ਤੇ ਜਿਸ ਢੰਗ ਦੇ ਨਾਲ ਉਹ ਕਹਿੰਦੇ ਅਕਾਲੀਆਂ ਨੇ ਲੜਾਈ ਲੜੀ ਆ, ਹੁਣ ਕੋਈ ਲੜਦਾ ਨਹੀਂ ਕਿਉਂਕਿ ਸਾਡਾ ਬੰਦਾ ਜਿਹੜਾ ਤਨਖਾਹੀਆ ਕਰਾ ਦਿੱਤਾ ਉਹ ਕੋਈ ਬੋਲਣ ਜੋਗਾ ਨਹੀਂ, ਅਤੇ ਪੰਜਾਬ ਦੇ ਹੱਕਾਂ 'ਚ ਰਾਖੀ ਕੋਈ ਨਹੀਂ ਕਰਦਾ, ਤੁਸੀਂ ਇਹਨੂੰ ਪਾਸੇ ਲਾਓਗੇ ਅਤੇ ਫਿਰ ਅਗਲੇ ਬੋਲਣ ਵਾਲੇ ਸ਼ੁਰੂ ਹੋਣਗੇ, ਅਤੇ ਅਸੀਂ ਪੰਜਾਬ ਜਿਹੜਾ ਚੰਡੀਗੜ੍ਹ ਆ ਜੀ ਹਰਿਆਣੇ ਨੂੰ ਨਹੀਂ ਜਾਣ ਦਿੰਦੇ। ਇਹੋ ਜਿਹੀਆਂ ਕੰਸੋਆਂ ਅਕਾਲੀਆਂ ਵੱਲੋਂ ਆ ਰਹੀਆਂ। ਗੱਲ ਕੀ ਕਿ ਇੱਕ ਵਾਰੀ ਫੇਰ ਚੰਡੀਗੜ੍ਹ ਦੇ ਨਾਂ ਦੇ ਉੱਤੇ ਪੰਜਾਬ ਤੇ ਹਰਿਆਣਾ ਆਹਮੋ ਸਾਹਮਣੇ ਖੜੇ ਕਰਨ ਦੇ ਲਈ ਸਾਰੀ ਗੱਲਬਾਤ ਸ਼ੁਰੂ ਹੋ ਚੁੱਕੀ ਆ। ਚਲੋ ਹੁਣ ਉਹ ਉੱਥੇ ਜੋ ਕਰਦੇ ਨੇ, ਜੋ ਕਰਦੇ ਆਏ ਨੇ, ਉਹ ਤਾਂ ਠੀਕ ਆ, ਕਰੀ ਜਾਣ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜੀ ਖੇਡ ਇੱਥੇ ਖੇਡੀ ਆ ਉਹ ਥੋੜੀ ਜਿਹੀ ਪਚਾਉਣੀ ਔਖੀ ਆ। ਹੁਣ ਆਪਾਂ ਕਿਉਂਕਿ ਜਿੱਦਣ ਇਹ ਗੱਲਾਂ ਬਾਤਾਂ ਹੋਈਆਂ ਨੇ ਐਤਵਾਰ ਵਾਲਾ ਦਿਨ ਜਦੋਂ ਮੰਦਰ ਦੇ ਵਿੱਚ ਜੋ ਕੁਝ ਵਾਪਰਿਆ ਉਹਦਾ ਆਪਾਂ ਜ਼ਿਕਰ ਸੋਮਵਾਰ ਕੀਤਾ ਸੀ, ਮੰਗਲਾ ਪ੍ਰੋਗਰਾਮ ਮੈਂ ਕੀਤਾ ਸੀ, ਉਸ ਤੋਂ ਬਾਅਦ ਮੈਨੂੰ ਮੁਲਕ ਤੋਂ ਬਾਹਰ ਜਾਣਾ ਪਿਆ, ਗੱਲਬਾਤ ਨਹੀਂ ਹੋਈ। ਪਰ ਹੁਣ ਜਿਹੜੀਆਂ ਉਸ ਤੋਂ ਬਾਅਦ ਜਿਹੜੀ ਕਹਿ ਲਓ ਕਿ ਪੋਸਟ ਈਵੈਂਟ ਕੌਨਸੀਕੁਐਂਸ ਜਿਹੜੇ ਨੇ, ਜਿਹੜੀਆਂ ਖ਼ਬਰਾਂ ਬਾਹਰੋਂ ਸੁਣਨ ਨੂੰ ਮਿਲਦੀਆਂ ਨੇ, ਉਹ ਖ਼ਬਰਾਂ ਜਿਹੜੀਆਂ ਨੇ ਜੀ ਉਹ ਫਿਕਰਮੰਦੀ ਵਾਲੀਆਂ ਨੇ। ਪਿਛਲੇ ਦਿਨੀ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੇ ਵਿੱਚ ਪੰਥਕ ਇਕੱਠ ਹੋਇਆ, ਕਹਿੰਦੇ ਬਹੁਤ ਵੱਡੀ ਗਿਣਤੀ ਵਿੱਚ ਉੱਥੇ ਜਥੇਬੰਦੀਆਂ, ਵੱਖ ਵੱਖ ਜਿਹੜੀਆਂ ਜਥੇਬੰਦੀਆਂ ਉਹ ਇਕੱਠੀਆਂ ਹੋਈਆਂ। ਤਿਲ ਸੱਟਣ ਨੂੰ ਥਾਂ ਨਹੀਂ ਸੀ ਅੰਦਰ ਤੇ ਬਾਹਰ ਪਾਰਕਿੰਗ ਲੱਭਣੀ ਔਖੀ ਸੀ, ਜਿਨ੍ਹਾਂ ਨੂੰ ਪਾਰਕਿੰਗ ਨਹੀਂ ਲੱਭੀ ਉਹਨਾਂ ਨੂੰ ਵੈਸੇ ਹੀ ਵਾਪਸ ਮੁੜਨਾ ਪਿਆ। ਹੁਣ ਬਹੁਤੀਆਂ ਜਥੇਬੰਦੀਆਂ ਜਿਹੜੀਆਂ ਨੇ ਜੀ ਉਹ ਇਸ ਪੇਜ ਦੇ ਉੱਪਰ ਸੇਮ ਨਜ਼ਰ ਆਈਆਂ। ਮੈਂ ਅੱਗੇ ਵੀ ਇੱਕ ਗੱਲ ਕਰਦਾ ਹੁੰਦਾ ਕਿ ਬਹੁਤੇ ਬੰਦੇ ਜਿਨ੍ਹਾਂ ਦੀ ਜਥੇਬੰਦੀਆਂ ਜਾਂ ਫਿਰ ਸੰਸਥਾਵਾਂ ਜਿਹੜੀਆਂ ਨੇ, ਜਿਨ੍ਹਾਂ ਦੀ ਆਪਸ ਵਿੱਚ ਬਣਦੀ ਵੀ ਨਹੀਂ, ਉਹ ਇਹ ਮਹਿਸੂਸ ਕਰਦੇ ਹੁੰਦੇ ਨੇ ਕਿ ਭਾਈ ਸਾਡੀ ਭਾਵੇਂ ਦਾਲ ਨਹੀਂ ਸਾਂਝੀ ਪਰ ਸਾਡੀ ਗਾਲ ਸਾਂਝੀ ਹੈ। ਮੈਂ ਐਗਜ਼ਾਮਪਲ ਦੇਣਾ, ਸਾਡੇ ਪਿੰਡ ਇੱਕ ਨਾ ਇੱਕ ਟੱਬਰ ਹੁੰਦਾ ਸੀ, ਚਾਰ ਭਰਾ ਸੀ ਉਹ, ਅਸੀਂ ਉਦੋਂ ਨਿੱਕੇ ਨਿੱਕੇ ਹੁੰਦੇ ਸੀ। ਉਹਨਾਂ ਚੌਹਾਂ ਭਰਾਵਾਂ ਨੇ ਕਦੇ ਤਕਾਲਾਂ ਨੂੰ ਪੀਤੀ ਖਾਧੀ ਦੇ ਵਿੱਚ ਰੋਜ਼ ਹੀ ਚੀਕਾਂ ਮਾਰਨੀਆਂ ਤੇ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ, ਤੇ ਪਰ ਜਦੋਂ ਉਹਦੇ ਨਾਲ ਕੋਈ ਬਗਾਨਾ ਆ ਖੇਡਣਾ ਕਿਸੇ ਨਾਲ ਵੀ, ਕਿਸੇ ਇੱਕ ਭਰਾ ਦੇ ਨਾਲ ਕਿਸੇ ਦੀ ਲੜਾਈ ਹੋਈ ਨਹੀਂ ਕੋਈ ਕਿਸੇ ਬਗਾਨੇ ਦੀ, ਉਹਨਾਂ ਚੌਹਾਂ ਨੇ ਮੁੜ ਕੇ ਢਾਲਣਾ। ਤੇ ਉਹ ਅੱਗੇ ਪੁੱਛਣ ਲੱਗ ਪਏ ਭਾਈ ਤੁਸੀਂ ਰੋਜ਼ ਆਪਸ ਵਿੱਚ ਛਿੱਤਰੋ ਛਿੱਤਰੀ ਹੁੰਦੇ ਹੋ ਤੇ ਜਦੋਂ ਕੋਈ ਤੁਹਾਡੇ ਨਾਲ ਹੋਰ ਲੜ ਪੈਂਦਾ ਫਿਰ ਤੁਸੀਂ ਸਾਰੇ ਇਕੱਠੇ ਹੋ ਜਾਂਦੇ ਹੋ ਤੇ ਉਹਨੇ ਬੜੀ ਉਹ ਖੂਬਸੂਰਤ ਗੱਲ ਕੀਤੀ ਉਹ ਕਹਿੰਦਾ ਵੀ ਭਾਈ ਸਾਡੀ ਦਾਲ ਨੀ ਸਾਂਝੀ ਸਾਡੀ ਗਾਲ ਸਾਂਝੀ ਆ ਵੀ ਜਦੋਂ ਕੋਈ ਸਾਨੂੰ ਗਾਲ ਕੱਢਦਾ ਨਾ ਤਾਂ ਸਾਡੀ ਮਾਂ ਵੀ ਇੱਕੋ ਹੀ ਆ ਭੈਣ ਵੀ ਸਾਡੀ ਇੱਕੋ ਹੀ ਆ ਸੋ ਜਦੋਂ ਕੋਈ ਉਹਨਾਂ ਨੂੰ ਗਾਲ ਕੱਢੂਗਾ ਤੇ ਸਾਨੂੰ ਵੀ ਤਾਂ ਨਾਲ ਹੀ ਆਉਂਦੀ ਹੈ ਨਾ ਤਾਂ ਅਸੀਂ ਕਿਉਂ ਨਾ ਛਿੱਤਰ ਫੇਰਾਂਗੇ ਇਹ ਹਾਲ ਸਾਡਾ ਸਿੱਖਾਂ 'ਚ ਆ ਇਹ ਸਾਡਾ ਭਾਈਚਾਰਾ ਜੀ ਸਾਡੀ ਦਾਲ ਨਹੀਂ ਸਾਂਝੀ ਪਰ ਸਾਡੀ ਗਾਲ ਸਾਂਝੀ ਆ ਜਦੋਂ ਫਿਰ ਇੱਦਾਂ ਦਾ ਕੰਮ ਹੁੰਦਾ ਅਸੀਂ ਇਕੱਠੇ ਬਹੁਤ ਹੁੰਦੇ ਹਾਂ ਫਿਰ ਅਸੀਂ ਸਾਰਾ ਕੁਛ ਪਿਛਲਾ ਜਿਹੜਾ ਕੀਤਾ ਕਰਾਇਆ ਹੁੰਦਾ ਉਹ ਭੁੱਲ ਜਾਈਦਾ ਇੱਕ ਦੂਜੇ ਦੀਆਂ ਵਧੀਕੀਆਂ ਭੁੱਲ ਜਾਈਦੀਆਂ ਹੁਣ ਇਸ ਸਾਰੇ ਕਾਸੇ ਤੋਂ ਹੋ ਕੇ ਜੋ ਇਹ ਚਿੰਤਾਵਾਂ ਨੇ ਉਹ ਚਿੰਤਾਵਾਂ ਜਿਹੜੀਆਂ ਨੇ ਉਹ ਅਲੋਕਾਰੀਆਂ ਵੀ ਨਹੀਂ ਨੇ ਬਹੁਤੇ ਲੋਕ ਇਹ ਮਹਿਸੂਸ ਕਰਦੇ ਨੇ ਵੀ ਇੱਥੋਂ ਭੱਜ ਕੇ ਕਿੱਥੇ ਜਾਵਾਂਗੇ ਅੱਗੇ ਜਦੋਂ ਉੱਥੇ ਪਿੱਛੇ ਪੰਜਾਬ 'ਚ ਤੰਗ ਸੀ ਜਦੋਂ ਉੱਥੇ ਕੋਈ ਤੰਗ ਕਰਦਾ ਸੀ ਨਾਲੇ ਤੰਗ ਕਰਦੇ ਸੀ ਨਾਲੇ ਕੁੱਟਦੇ ਸੀ ਉੱਥੋਂ ਭੱਜ ਕੇ ਤੇ ਚਲੋ ਇੱਧਰ ਨੂੰ ਆ ਗਏ ਤੇ ਹੁਣ ਜਦੋਂ ਇੱਥੇ ਵੀ ਮਗਰ ਆ ਗਏ ਤਾਂ ਫੇਰ ਕਿੱਥੇ ਜਾਵਾਂਗੇ ਸਟੈਂਡ ਲੈਣਾ ਪੈਣਾ ਹੁਣ ਜਿਹੜੀ ਇੱਕ ਹੋਰ ਆਪਾਂ ਪਹਿਲੇ ਦਿਨ ਹੀ ਗੱਲ ਕੀਤੀ ਸੀ ਕਿ ਜੇ ਕਿਤੇ ਜਿਹੋ ਜਿਹਾ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਫਿਰ ਕੀਤੀ ਗਈ ਆ ਜਿਹਦਾ ਅਸਰ ਭਾਵੇਂ ਕਿ ਜ਼ਹਿਰ ਦੀ ਦਵਾਈ ਜਿਹੜੀ ਆ ਬਹੁਤ ਛੇਤੀ ਜ਼ਹਿਰ ਮਾਰਨ ਵਾਸਤੇ ਦੇ ਦਿੱਤੀ ਗਈ ਸੀ ਪਰ ਥੋੜੇ ਬਹੁਤੇ ਅਸਰ ਦਿਖਣੇ ਨੇ ਹੁਣ ਜਿਹੜੇ ਪੰਜਾਬੀ ਨੇ ਜਾਂ ਫਿਰ ਜਿਹੜੇ ਸਿੱਖ ਨੇ ਜਾਂ ਫਿਰ ਜਿਹੜੇ ਸਿੱਖ ਭਾਵਨਾਵਾਂ ਦੇ ਵਿੱਚ ਵਹਿਣ ਵਾਲੇ ਨੇ ਉਹ ਦੋ ਤਰ੍ਹਾਂ ਦੇ ਲੋਕ ਨੇ ਇੱਕ ਤੋਂ ਜਿਹੜੇ ਪੰਜਾਬ ਤੋਂ ਜੰਮ ਕੇ ਆਏ ਆ ਪੰਜਾਬ ਤੋਂ ਪੰਜਾਬ 'ਚ ਜੰਮੇ ਪੰਜਾਬ 'ਚ ਵੱਡੇ ਹੋਏ ਉਹ ਤੋਂ ਬਾਅਦ ਇਹਨਾਂ ਮੁਲਕਾਂ 'ਚ ਆ ਗਏ ਉਹਨਾਂ ਦਾ ਲਗਾਅ ਜਿਹੜਾ ਜੀ ਉਸ ਧਰਤੀ ਦੇ ਨਾਲ ਹੈਗਾ ਉਹ ਉੱਥੇ ਦਾ ਨਫਾ ਨੁਕਸਾਨ ਵੀ ਸੋਚ ਲੈਂਦੇ ਆ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਕੋਈ ਵੀ ਹਰਕਤ ਕਰਨ ਤੋਂ ਪਹਿਲਾਂ ਉੱਥੇ ਬਾਰੇ ਵੀ ਸੋਚ ਲੈਂਦੇ ਆ ਉਹਨਾਂ ਬਾਰੇ ਵੀ ਸੋਚ ਲੈਂਦੇ ਆ ਵੀ ਸਾਡਾ ਇੱਥੇ ਕੁਛ ਕੀਤਿਆਂ ਉੱਥੇ ਕੋਈ ਦਿੱਕਤ ਨਾ ਆਊ ਜਾਂ ਫਿਰ ਵੀ ਸੋਚ ਲੈਂਦੇ ਵੀ ਜੇ ਕਿਤੇ ਮੈਂ ਆਹੋ ਜਿਹੀ ਗੱਲ ਕੀਤੀ ਕੋਈ ਮੈਨੂੰ ਨੁਕਸਾਨ ਤਾਂ ਨਾ ਹੋਊ ਇੱਕ ਤਾਂ ਉਹ ਨੇ ਦੂਜੇ ਉਹ ਨੇ ਜਿਹੜੇ ਉਹਨਾਂ ਪਰਿਵਾਰਾਂ ਦੇ ਘਰ ਜੰਮੇ ਆ ਜਿਹੜੇ ਇੱਥੋਂ ਦੇ ਜੰਮੇ ਜਾਏ ਆ ਜਿਨ੍ਹਾਂ ਨੂੰ ਉੱਥੇ ਨਾਲ ਕੋਈ ਵਾਹ ਵਾਸਤਾ ਨਹੀਂ ਮਾਪਿਆਂ ਦੇ ਕਹਿਣ ਕਹਾਉਣ ਤੇ ਉਹ ਪੰਜਾਬ 'ਚ ਗੇੜਾ ਗੂੜਾ ਮਾਰ ਆਉਂਦੇ ਆ ਕਿਉਂਕਿ ਪੰਜਾਬ ਦੀਆਂ ਗੱਲਾਂ ਸੁਣਦੇ ਆ ਜੇ ਕੁਝ ਬਹੁਤਾ ਕਹਿੰਦੇ ਫਿਕਦੇ ਅਸੀਂ ਚੱਲ ਚੱਲਦੇ ਨਹੀਂ ਤਾਂ ਉਹ ਜਾ ਕੇ ਰਾਜੀ ਨਹੀਂ ਉੱਥੇ ਦੀਆਂ ਸਰਕਾਰਾਂ ਕੀ ਕਰਦੀਆਂ ਨੇ ਉਹ ਸੁਣ ਕੇ ਰਾਜੀ ਨਹੀਂ ਉਹ ਕਹਿੰਦੇ ਅਸੀਂ ਕੈਨੇਡੀਅਨ ਬੋਰਨ ਆ ਵੀ ਆਰ ਕੈਨੇਡੀਅਨ ਪਰ ਕੈਨੇਡੀਅਨ ਹੋਣ ਦੇ ਨਾਲ ਨਾਲ ਅਸੀਂ ਸਿੱਖ ਪਰਿਵਾਰਾਂ ਦੇ ਵਿੱਚੋਂ ਵੀ ਹਾਂ ਖੂਨ ਤੋਂ ਉਹਨਾਂ ਦੇ ਵਿੱਚ ਵੀ ਉਹੀ ਆ ਜਦੋਂ ਫਿਰ ਉਹ ਇਹੋ ਜਿਹੀਆਂ ਕਹਾਣੀਆਂ ਸੁਣਦੇ ਨੇ ਕਿ ਸਾਨੂੰ ਫਲਾਨੇ ਨੇ ਗਾਲ ਕੱਢੀ ਫਲਾਨੇ ਨੇ ਸਾਨੂੰ ਆਹ ਕਿਹਾ ਉਹਨਾਂ ਦਾ ਖੂਨ ਵੀ ਖੋਲਦਾ ਉਹਨਾਂ ਦੇ ਵੀ ਫਿਰ ਇੱਥੇ ਕਹਿ ਲਓ ਕਿ ਸਰਕਲ ਨੇ ਇਸ ਤੋਂ ਗਰੁੱਪ ਨੇ ਔਰ ਉਹ ਗਰੁੱਪ ਨੇ ਜੋ ਕਿਸੇ ਦੀ ਸੁਣਦੇ ਸੁਣਦੇ ਵੀ ਘੱਟ ਹੀ ਆ ਉਹ ਕਹਿੰਦੇ ਜਿਹੜਾ ਕੁਛ ਸਾਨੂੰ ਜਾਂ ਫਿਰ ਸਾਡੇ ਬਜ਼ੁਰਗਾਂ ਨੂੰ ਜਾਂ ਫਿਰ ਸਾਡੇ ਧਰਮ ਨੂੰ ਕੁਛ ਕਰੂਗਾ ਜਾਂ ਕੁਛ ਕਹੂਗਾ ਅਸੀਂ ਧਾਫੜਾਂਗੇ ਵੀ ਉਹੀ ਇੱਕ ਫਿਕਰਮੰਦੀ ਵਾਲੀ ਗੱਲ ਆ ਹੁਣ ਜਿਹੜੇ ਇਹਦੇ ਸਾਈਡ ਇਫੈਕਟ ਜਿਹੜੇ ਨੇ ਜੇ ਜਿਹੜਾ ਉਸ ਦਿਨ ਇੰਸੀਡੈਂਸ ਹੋਇਆ ਉਹਦੇ ਉੱਪਰੇ ਉੱਪਰੇ ਸਾਈਡ ਇਫੈਕਟ ਦੇ ਵਿੱਚੋਂ ਇੱਕ ਇਹ ਵੀ ਆ ਕਿ ਤੁਸੀਂ ਦੇਖਿਆ ਹੋਣਾ ਕਿ ਆਮ ਕਾਰਾਂ ਦੇ ਉੱਪਰ ਲਿਖਵਾਉਣ ਦੀ ਜਾਂ ਫਿਰ ਕੁਛ ਵਹਾਉਣ ਦੀ ਕੁਛ ਸਟਿੱਕਰ ਲਾਉਣ ਦੀ ਕਵਾਇਤ ਜਿਹੜੀ ਆ ਜਾਂ ਫਿਰ ਜਿਹੜਾ ਰਿਵਾਜ ਆ ਉਹ ਪਿਛਲੇ ਦੋ ਢਾਈ ਸਾਲਾਂ ਤੋਂ ਪਿਆ ਕਾਰਾਂ ਦੇ ਉੱਪਰ AK-47 ਦੀਆਂ ਫੋਟੋਆਂ ਕਾਰਾਂ ਦੇ ਉੱਪਰ ਉਹ ਸੱਪ ਮਕੌੜੇ ਜਿਹੇ ਵਾਹੁਣੇ ਜਾਂ ਕਿਸੇ ਨੇ ਕੁਛ ਆਪਣੇ ਜ਼ਿਲ੍ਹੇ ਦਾ ਨਾਂ ਲਿਖਿਆ ਹੁੰਦਾ ਵੀ ਫਲਾਨਾ ਜਲੰਬਲਵਈ ਆ ਜੀ ਫਲਾਨਾ ਦੁਆਬੀ ਆ ਫਲਾਨਾ ਮਜੈਲ ਅੰਮ੍ਰਿਤਸਰੀਆ ਕਪੂਰਥਲੀਆ ਗੁਰਦਾਸਪੁਰੀਆ ਹਾਂਜੀ ਸੋ ਇਹ ਸਾਰਾ ਕੁਛ ਜਾਂ ਫਿਰ ਜਿਹੜੇ ਅੱਜ ਕੱਲ੍ਹ ਉੱਥੇ ਪਲੇਟਾਂ ਦੇ ਨੰਬਰ ਚੱਲਦੇ ਨੇ ਸਾਡੇ ਕਪੂਰਥਲੇ ਦਾ ਚੱਲਦਾ PB09 ਅਗਲੇ ਲਿਖਿਆ ਹੁੰਦਾ PB09 ਵਾਲੇ ਜਿਹਨੂੂੰ ਪਤਾ ਵੀ ਹਾਂ ਭਾਈ ਇਹ ਕਪੂਰਥਲੇ ਵਾਲਾ ਹੋਊਗਾ ਹਰਿਆਣੇ ਵਾਲੇ ਲਿਖਦੇ ਸੀ ਵੀ ਹਰਿਆਣਵੀ ਜਾਂ ਹਰਿਆਣੇ ਵਾਲੇ ਹੁਣ ਪਿਛਲੇ ਦਿਨਾਂ ਤੋਂ ਕਹਿ ਲਓ ਕਿ ਹਰਿਆਣੇ ਦੀਆਂ ਕਾਰਾਂ ਦੇ ਉੱਪਰ ਜਿਹੜੇ ਹਰਿਆਣੇ ਦੇ ਸਟਿੱਕਰ ਲੱਗੇ ਸੀ ਉਹ ਸਟਿੱਕਰ ਜਿਹੜੇ ਆ ਉਹ ਲਹਿਣੇ ਸ਼ੁਰੂ ਹੋ ਗਏ ਆ ਚੰਗੀ ਗੱਲ ਆ ਵੈਸੇ ਇਹ ਟਕਰਾਅ ਨਾ ਹੋਵੇ ਵੀ ਜਿਹੜੇ ਉਹ ਜਿਹੜੇ ਮੈਂ ਗਰੁੱਪ ਜਿਹੜੇ ਇੱਥੋਂ ਦੇ ਜੰਮੇ ਜਾਏ ਨੇ ਜਿਹਨਾਂ ਨੂੰ ਉੱਥੇ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਨਾ ਅਸੀਂ ਉੱਥੇ ਜਾਣਾ ਸਾਨੂੰ ਕੀ ਕਰਨਗੇ ਅਸੀਂ ਇੱਥੇ ਬੈਠੇ ਹਾਂ ਉਹ ਫਿਰ ਇਹ ਦੇਖ ਕੇ ਤੇ ਜਿਹੜੀ ਉਹ ਜ਼ਹਿਰ ਜਿਹੜੀ ਉਹਨਾਂ ਨੇ ਬੀਜੀ ਆ ਉਹਦਾ ਅਸਰ ਸਾਈਡ ਇਫੈਕਟ ਦੱਸਦੇ ਸੀ ਇੱਕ ਜਿਹੜੀਆਂ ਚਾਲਾਂ ਚੱਲ ਰਹੀਆਂ ਹੁੰਦੀਆਂ ਨੇ ਜਿਹੜੀਆਂ ਉੱਥੇ ਵੀ ਭਾਈ ਕਰਤੂਤ ਜਾਂ ਹਰਕਤ ਕੋਈ ਆਪ ਕਰ ਲਓ ਤੇ ਨਾ ਲਾ ਦਿਓ ਵੀ ਫਲਾਨੇ ਨੇ ਕੀਤੀ ਆ ਕਹਿੰਦੇ ਖ਼ਬਰ ਕੋਈ ਬਹੁਤੀ ਬਾਹਰ ਨਹੀਂ ਆਈ ਪਰ ਮੈਨੂੰ ਅੱਤ ਭਰੋਸੇਯੋਗ ਸੂਤਰਾਂ ਤੋਂ ਇਹ ਖ਼ਬਰ ਆਈ ਕਿ ਪਿਛਲੇ ਦਿਨ ਇੱਕ ਘਟਨਾ ਵਾਪਰੀ ਜੀ ਆਪੇ ਕਿਤੇ ਗੋਲੀ ਚਲਾ ਕੇ ਤੇ ਪੁਲਿਸ ਨੂੰ ਇਹ ਕਹਿ ਤਾ ਗਿਆ ਵੀ ਖਾਲਿਸਤਾਨੀਆਂ ਨੇ ਆ ਕੇ ਸਾਡੇ ਗੋਲੀ ਮਾਰੀ ਤੇ ਹੁਣ ਜਦੋਂ ਉਹ ਆ ਕੇ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤੇ ਸਾਰਾ ਕੁਛ ਆਪ ਹੀ ਕੀਤਾ ਸੀ ਉਹਨਾਂ ਸੁੱਖ ਨਾਲ ਜਿੰਨੇ ਕੁ ਉੱਥੇ ਰਹਿੰਦੇ ਸੀਗੇ 10-12 ਉਹ ਸਾਰੇ ਕਹਿੰਦੇ ਚਾਰਜ ਕਰ ਲਏ ਸੋ ਇੱਦਾਂ ਦੀਆਂ ਕਹਾਣੀਆਂ ਇੱਦਾਂ ਦੀਆਂ ਅਫਵਾਹਾਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਇੱਥੇ ਘੱਟ ਚੱਲਦੀਆਂ ਨੇ ਪਰ ਇਸ ਸਾਰੇ ਕਾਸੇ ਦੇ ਵਿੱਚ ਜਿਸ ਢੰਗ ਦੇ ਨਾਲ ਪੀਲ ਪੁਲਿਸ ਜਾਂ RCMP ਜੋ ਐਕਟ ਕਰ ਰਹੀ ਆ ਸੋ ਦੇ ਆਰ ਟੇਕਿੰਗ ਦੀਜ ਮੈਟਰਸ ਰੀਲੀ ਸੀਰੀਅਸਲੀ ਬਹੁਤ ਸਾਰੇ ਗੈਂਗਸਟਰ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਬਹਿ ਕੇ ਆਪਣਾ ਨੈਟਵਰਕ ਚਲਾ ਰਹੇ ਸਨ ਉਹਨਾਂ ਦੀ ਟਿੰਬਰੀ ਟਾਈਟ ਕਰਨੀ ਸ਼ੁਰੂ ਕਰ ਦਿੱਤੀ ਹੈ ਹੁਣ ਹੋ ਸਕਦਾ ਕਿ ਇਸ ਸਾਰੇ ਕਾਸੇ ਤੋਂ ਬਾਅਦ ਥੋੜ੍ਹਾ ਸਰਕਾਰ ਦੀ ਪਾਲਿਸੀ ਦੇ ਵਿੱਚ ਵੀ ਸੁਧਾਰ ਆਵੇ ਬਹੁਤ ਸਾਰੇ ਅਜਿਹੇ ਲੋਕ ਜਿਹੜੇ ਭਾਰਤ ਤੋਂ ਵੀ ਭਗੌੜੇ ਨੇ ਉੱਥੇ ਵਾਂਟਡ ਨੇ ਉੱਥੇ ਕਹਿ ਲਓ ਕੋਈ ਦਰਜਨਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਉੱਪਰ ਕੇਸ ਦਰਜ ਨੇ ਤੇ ਫਿਰ ਉਹ ਇੱਥੇ ਆ ਕੇ ਬੈਠੇ ਸੀ ਤੇ ਫਿਰ ਇੱਥੋਂ ਆ ਕੇ ਆਪਣਾ ਨੈਟਵਰਕ ਚਲਾਉਣ ਲੱਗ ਪਿਆ ਜਿਨ੍ਹਾਂ ਨੂੰ ਇੱਕ ਸਮਝੌਤੇ ਦੇ ਤਹਿਤ ਇੰਡੀਆ ਵਾਲੇ ਮੰਗਦੇ ਵੀ ਭਾਈ ਸਾਨੂੰ ਦਿਓ ਸਾਡੇ ਗੁਨਾਹਗਾਰ ਨੇ ਹੁਣ ਉਹਨਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਨੇ ਹੋ ਸਕਦਾ ਹੈ ਕਿ ਉਹ ਜਿਹੜੇ ਨੇ ਜੀ ਉਹਨਾਂ ਦੀ ਹਵਾਲਗੀ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਏ ਔਰ ਜੇ ਹੋ ਜਾਂਦੀ ਹੈ ਔਰ ਇੱਕ ਚੰਗਾ ਕਦਮ ਹੋਊਗਾ ਦੇਖਦੇ ਅੱਗੇ ਜਾ ਕੇ ਕੀ ਹੁੰਦਾ ਪਰ ਜੋ ਕੁਝ ਆਹ ਵਾਪਰ ਰਿਹਾ ਔਰ ਇਹਦੇ ਲਈ ਸਾਡੀਆਂ ਜਿਹੜੀਆਂ ਸਿਆਣੀਆਂ ਜਥੇਬੰਦੀਆਂ ਨੇ ਕਿਉਂਕਿ ਹੁਣ ਕੀ ਹੁੰਦਾ ਹੁੰਦਾ ਵੀ ਜਿਹੜੇ ਜਦੋਂ ਘਟਨਾ ਵਾਪਰੀ ਆ ਤੇ ਉਹ ਜਿਹੜੇ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੇ ਆਪਣੇ ਢੰਗ ਨਾਲ ਐਕਟ ਕਰਨਾ ਹੁੰਦਾ ਉਹ ਉਹਨਾਂ ਨੇ ਕਿੰਨੇ ਕਾਨੂੰਨ ਤੋੜਿਆ ਕਿਹਦੇ ਕਹਿਣ ਤੇ ਤੋੜਿਆ ਉਹ ਬਾਅਦ ਦੀਆਂ ਗੱਲਾਂ ਉਹ ਇੱਕ ਅਲੱਗ ਚੀਜ਼ ਹੈ ਪਰ ਸਿਰਫ ਤੇ ਸਿਰਫ ਹੋਣੀ ਕੀ ਹੁੰਦੀ ਜਿਹੜੇ ਸਿਆਸੀ ਲੋਕ ਹੈ ਉਹਨਾਂ ਨੇ ਸਿਰਫ ਤੇ ਸਿਰਫ ਸਿਆਸਤ ਕਰਨੀ ਹੁੰਦੀ ਹੈ ਆਪਣਾ ਲਾਹਾ ਲੈਣ ਵਾਸਤੇ ਉਹ ਜਿਹੜੇ ਸਿਆਸੀ ਲੋਕ ਨੇ ਉਹ ਇਸ ਤਰ੍ਹਾਂ ਤੱਥਾਂ ਨੂੰ ਤੋੜ ਮਰੋੜ ਸਕਦੇ ਨੇ ਆਪਣੇ ਹਿਸਾਬ ਦੇ ਮੁਤਾਬਕ ਜਿੱਥੋਂ ਉਹਨਾਂ ਨੂੰ ਫਾਇਦਾ ਹੋਵੇ ਉਸ ਢੰਗ ਦੀਆਂ ਕਹਾਣੀਆਂ ਘੜ ਸਕਦੇ ਨੇ ਪਰ ਜਿਹੜੇ ਸਿਆਣੇ ਲੋਕ ਨੇ ਉਹਨਾਂ ਦੀ ਹਮੇਸ਼ਾ ਹੀ ਕੋਸ਼ਿਸ਼ ਇਹ ਹੋਵੇਗੀ ਕਿ ਇਸ ਜ਼ਹਿਰ ਨੂੰ ਪੂਰੇ ਸਮਾਜ ਵਿੱਚ ਫੈਲਣ ਤੋਂ ਰੋਕਿਆ ਕਿਵੇਂ ਜਾਵੇ ਆਪਣੇ ਧੀਆਂ ਪੁੱਤਾਂ ਨੂੰ ਬਲਦੀ ਦੇ ਬੁੱਥੇ 'ਚ ਜਾਣ ਤੋਂ ਕਿਵੇਂ ਰੋਕਿਆ ਜਾਵੇ ਇੱਕ ਨਿੱਕੀ ਜਿਹੀ ਬ੍ਰੇਕ ਲੈਣੀ ਹੈ ਬ੍ਰੇਕ ਤੋਂ ਬਾਅਦ ਜਿਹੜੀਆਂ ਖਾਪ ਪੰਚਾਇਤਾਂ ਦੀ ਇਕੱਤਰਤਾ ਉੱਥੇ ਹੋਈ ਆ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਸੋ ਥੋੜੀਆਂ ਜਿਹੀਆਂ ਗੱਲਾਂ ਮੈਂ ਉਹਦੇ ਬਾਰੇ ਵੀ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਵਿਲ ਬੀ ਰਾਈਟ ਬੈਕ
HK Tyres Center to cars and trucks se brand new ya old tyres le sakde ho
BF Goodrich Hamcock Firestone Chinese tyres milde ne
24/7 road service available HK Tyres Center 6191 Atlantic Drive Mississauga call karo Bhuta Chahalu 6472954600 6472956400 HK Tyres Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉਸ ਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਇੱਕ ਵਾਰੀ ਫੇਰ ਸਵਾਗਤ ਜੀ। ਇਸੇ ਸੰਦਰਭ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਜੋ ਕੁਛ ਗੌਰ ਮੰਦਰ ਦੇ ਦੀਆਂ ਘਟਨਾਵਾਂ ਦੇ ਫਲਸਵਰੂਪ, ਹਰਿਆਣੇ ਦੇ ਵਿੱਚ ਜਿਹੜੀਆਂ ਖਾ ਪੰਚਾਇਤਾਂ ਸਨ ਉਹ ਹਰਕਤ ਦੇ ਵਿੱਚ ਆਈਆਂ। ਪਹਿਲਾਂ ਮਨੋਜ ਹੋਰਾਂ ਨੇ ਉਦੋਂ ਅਪੀਲ ਕੀਤੀ, ਜਿਹੜੇ ਹਰਿਆਣਵੀ ਨੌਜਵਾਨ ਸਨ, ਔਰ ਉਸ ਤੋਂ ਬਾਅਦ ਖਾ ਪੰਚਾਇਤਾਂ ਉਹਦੇ ਵਿੱਚ ਸਾਰੀਆਂ ਜਿਹੜੀ ਸੀ ਡਿਸਕਸ਼ਨ ਹੋਈ, ਜਿਹਦੇ ਵਿੱਚ ਉੱਥੋਂ ਦੇ ਜਿਹੜੇ ਹਿੰਦੂ ਜਾਟ ਨੇ ਜਾਂ ਫਿਰ ਜਿਹੜੇ ਸਿੱਖ ਧਰਮ ਨਾਲ ਸੰਬੰਧਿਤ ਨੇ ਉਹਨਾਂ ਨੇ ਸ਼ਿਰਕਤ ਕੀਤੀ ਆ, ਔਰ ਉਹਨਾਂ ਨੇ ਵੀ ਜਿਹੜੇ ਉਹਨਾਂ ਦੇ ਇੱਥੇ ਨੌਜਵਾਨ ਆਏ ਨੇ ਉਹਨਾਂ ਨੌਜਵਾਨਾਂ ਨੂੰ ਇਸ ਗੱਲ ਦੀ ਤਾਕੀਦ ਕੀਤੀ ਆ ਵੀ ਕਿਸੇ ਦੁਆਰਾ ਵਰਤੇ ਨਾ ਜਾਇਓ। ਉਹਨਾਂ ਨੇ ਖੁੱਲ੍ਹ ਕੇ ਗੱਲ ਕਹੀ ਕਿ ਹਰਿਆਣਵੀ ਜਿਹੜੇ ਨੇ ਜੀ ਵਰਤੇ ਜਾਂਦੇ ਰਹੇ ਨੇ, ਇਸ ਸਾਰੇ ਕਾਸੇ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਉਸ ਦੀਆਂ ਕੁਝ ਇੱਕ ਵੀਡੀਓ ਜਿਹੜੀਆਂ ਨੇ ਜੀ ਉਹ ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਜਿਹੜੇ ਜਾਟ ਨੇਤਾ ਨੇ ਉਹ ਸ਼ਰਿਆਂ ਵੇ ਕਹਿੰਦੇ ਨਜ਼ਰ ਆਉਂਦੇ ਨੇ ਵੀ, ਕਿਉਂਕਿ ਜਿਹੜੇ ਖਾਸ ਕਰਕੇ ਜਿਹੜੇ ਕੱਟੜ ਹਿੰਦੂ ਪੈਰੋਕਾਰ ਨੇ ਜਾਂ ਫਿਰ ਜਿਹੜੇ ਧਰਮ ਗੁਰੂ ਨੇ ਜਾਂ ਫਿਰ ਜਿਹੜੇ ਉਹ ਸਮਝਦੇ ਨਹੀਂ, ਉਹ ਕਹਿੰਦੇ ਆ ਕਿ ਜਿਹੜੇ ਜਾਟ ਆ ਉਹਨਾਂ ਨੂੰ ਤਾਂ ਹਿੰਦੂ ਸਮਝਦੇ ਨਹੀਂ, ਵੀ ਤੁਸੀਂ ਕਿਸੇ ਪਾਸੇ ਵੀ ਨਹੀਂ ਹੋ। ਔਰ ਉਹਨਾਂ ਨੇ ਇਸ ਗੱਲ ਤੇ ਐਮਫੈਸਾਈਜ਼ ਕੀਤਾ, ਇਸ ਗੱਲ ਤੇ ਜ਼ੋਰ ਦਿੱਤਾ ਵੀ ਭਾਵੇਂ ਅੱਜ ਹੋ ਜਾਓ ਤੇ ਭਾਵੇਂ 20 ਸਾਲਾਂ ਬਾਅਦ, 25, 50, 100 ਸਾਲ ਬਾਅਦ ਤੁਹਾਨੂੰ ਸਿੱਖ ਧਰਮ ਦੇ ਨਾਲ ਹੋਣਾ ਹੀ ਪੈਣਾ। ਚਲੋ ਉਹ ਉਹਨਾਂ ਨੇ ਆਪਣਾ ਉਹਨਾਂ ਦਾ ਧਰਮਾਂ ਦਾ ਮੀਟਰਿਆ, ਕਿਉਂਕਿ ਧਰਮ ਤੇ ਸਿਆਸਤ ਜਿਹੜੇ ਜੀ ਆਪਾਂ ਹਮੇਸ਼ਾ ਇਸ ਗੱਲ ਦਾ ਜ਼ਿਕਰ ਕਰਦੇ ਆਏ ਹਾਂ ਕਿ ਜਿਸ ਢੰਗ ਦੇ ਨਾਲ ਸਿਆਸਤ ਧਰਮਾਂ ਨੂੰ ਵਰਤ ਰਹੀ ਆ ਤੇ ਧਰਮ ਤੇ ਸਿਆਸਤ ਦਾ ਇਕੱਠੇ ਹੋਣਾ ਆਉਣ ਵਾਲੀ ਭਵਿੱਖ ਦੇ ਵਿੱਚ ਜਨਰੇਸ਼ਨਸ ਦੇ ਲਈ ਹਾਨੀਕਾਰਕ ਹੈ। ਹਾਲਾਂਕਿ ਜਿਹੜੀਆਂ ਨਵੀਆਂ ਪੀੜ੍ਹੀਆਂ ਨੇ ਉਹ ਇਸ ਤੋਂ ਕਿਨਾਰਾ ਕਰਨ ਨੂੰ ਤਿਆਰ ਬੈਠੀਆਂ ਨੇ, ਪਰ ਏਡਾ ਸੌਖਾ ਵੀ ਨਹੀਂ ਜੰਜਾਲ ਇਹ ਵੀ ਤੁਸੀਂ ਧਰਮ ਨੂੰ ਸਿਆਸਤ ਤੋਂ ਵੱਖ ਕਰ ਲਓਗੇ, ਕਿਉਂਕਿ ਜਿਹੜੇ ਧਰਮ ਦੇ ਨਾਂ ਤੇ ਸਿਆਸਤ ਕਰਦੇ ਨੇ ਨਾ ਉਹ ਤੁਹਾਡੀਆਂ ਕਮਜ਼ੋਰੀਆਂ ਨੂੰ ਜਾਣਦੇ ਨੇ, ਔਰ ਉਹਨਾਂ ਨੂੰ ਵੀ ਪਤਾ ਵੀ ਜਦੋਂ ਧਰਮ ਸਾਡੇ ਤੋਂ ਵੱਖਰਾ ਹੋ ਗਿਆ ਤਾਂ ਸਾਨੂੰ ਕਿਸੇ ਨੇ ਡੇਲਿਆਂ ਵੱਟੇ ਨਹੀਂ ਪਛਾਣਨਾ। ਸੋ ਉਹ ਵੱਖ ਵੱਖ ਪੀਰਾਂ ਪੈਗੰਬਰਾਂ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਪਰ ਉਹਨਾਂ ਦੇ ਮੋਢੇ ਵਰਤ ਕੇ ਉਹਨਾਂ ਦੀਆਂ ਐਗਜ਼ਾਮਪਲਾਂ ਦੇ ਕੇ ਉਹ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਦੇ ਕਿ ਨਹੀਂ ਭਾਈ ਸਾਨੂੰ ਉਧਰੋਂ ਹੁਕਮ ਆ ਗੁਰੂ ਸਾਹਿਬਾਂ ਦਾ, ਧਰਮ ਨੂੰ ਸਿਆਸਤ ਤੋਂ ਵੱਖ ਕੀਤਾ ਨਹੀਂ ਜਾ ਸਕਦਾ, ਧਰਮ ਤੇ ਸਿਆਸਤ ਹੋਣੇ ਵੱਖਰੇ ਵੱਖਰੇ ਹੀ ਚਾਹੀਦੇ ਆ। ਔਰ ਜਿਸ ਕਹਿ ਲਓ ਕਿ ਕਰੂਰਤਾ ਦੇ ਨਾਲ, ਜਿਸ ਨਿਰਦਈਪੁਣ ਦੇ ਨਾਲ ਧਰਮ ਤੇ ਸਿਆਸਤ ਨੂੰ ਲੋਕਾਂ ਦੇ ਘਾਣ ਦੇ ਲਈ ਵਰਤਿਆ ਜਾ ਰਿਹਾ, ਵੱਡੀ ਫਿਕਰਮੰਦੀ ਵਾਲੀ ਗੱਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ, ਠੀਕ ਠਾਕ ਹੋ?
ਬਹੁਤ ਵਧੀਆ ਜੀ। ਰਾਣਾ ਜੀ, ਗੱਲ ਤੁਹਾਡੀ ਬਿਲਕੁਲ 100% ਠੀਕ ਹੈ। ਮਾੜੀ ਮਾੜੀ ਮੈਂ ਵੀ ਇੱਕ ਦੋ ਵੀਡੀਓ ਦੇਖੀਆਂ, ਮੈਂ ਇੱਕ ਪ੍ਰੀਵਿਊ ਵੀ ਕਰ ਰਿਹਾ ਜਿਹੜੇ ਆਪਣੇ ਪੰਜਾਬ ਦੇ ਤੇ ਹਰਿਆਣੇ ਦੇ ਲੋਕ ਬੈਠ ਕੇ, ਆਪਣੇ ਜੱਟ ਹੋ ਗਿਆ ਜਾਟ ਹੋ ਗਿਆ ਇੱਕ ਹੀ ਆ, ਮਤਲਬ ਐਕਸੈਂਟ ਦਾ ਹੀ ਫਰਕ ਆ ਜੀ। ਬਹੁਤ ਵਧੀਆ ਉਹਨਾਂ ਦੀ ਗੱਲਬਾਤ ਆ, ਉਹਨਾਂ ਨੇ ਇਸ ਤੇ ਸਾਫ਼ ਹੀ ਨਾਂ ਲਿਆ ਵੀ ਅਮਿਤ ਸ਼ਾਹ ਤੇ ਆਪਣਾ ਜਿਹੜਾ ਅਜੀਤ ਭੋਪਾਲ, ਇਹ ਦੋ ਬੰਦੇ ਸਾਨੂੰ ਲੜਾ ਦੇ ਵਿੱਚ ਜੁਟੇ ਹੋਏ ਆ, ਇੱਥੇ ਵੀ ਤੇ ਕੈਨੇਡਾ ਵਿੱਚ ਵੀ। ਇਹਨਾਂ ਦੀ ਸਾਰੀ ਜਿਹੜੀ ਆ ਮਾਸਟਰ ਪਲੈਨਿੰਗ ਇਹਨਾਂ ਦੀ ਆ, ਇਹ ਬਿਲਕੁਲ ਸਪਸ਼ਟ ਕਹਿ ਰਹੇ ਆ ਆਪਣੇ ਜਿਹੜੇ ਪੰਚਾਇਤ ਦੇ ਵਿੱਚ ਬੰਦੇ ਹਨ ਜੀ। ਮਤਲਬ ਕਿ ਉਹਨਾਂ ਨੂੰ ਇੰਨਾ ਪਤਾ ਆ ਵੀ ਇਹ ਸਾਰੇ ਟ੍ਰਬਲ ਦੇ ਪਿੱਛੇ ਕਿਹਦੇ ਹੱਥ ਆ। ਇਹ ਉਹ ਤੁਹਾਡੀ ਗੱਲ ਸਹੀ ਆ, ਕਿਸਾਨ ਰੈਲੀ ਤੋਂ ਲੱਗ ਕੇ ਇਹਨਾਂ ਦੇਖਿਆ ਵੀ ਇਹ ਫਿਰ ਲੱਗੇ ਇਕੱਠੇ ਹੋਣ, ਤੇ ਇਹ ਤਾਂ ਗੱਲ ਹੋ ਨਹੀਂ ਸਕਦੀ। ਪਹਿਲੋਂ ਤੇ ਸਿੱਖ ਤੇ ਹਿੰਦੂ ਨੂੰ ਇੱਕ ਪਾਸੇ ਕਰਕੇ ਤੇ ਇਸਲਾਮ ਨੂੰ ਇੱਕ ਪਾਸੇ ਕਰਕੇ ਇਹਨਾਂ ਨੇ ਪੰਜਾਬ ਨੂੰ ਅੱਧ ਚੋਂ ਵੱਢ ਦਿੱਤਾ ਹਾਂਜੀ। ਫਿਰ ਜਿਹੜਾ ਇੱਧਰ ਆ ਗਿਆ ਇਹਨੂੰ ਦੁਬਾਰਾ ਫਿਰ ਵੱਢਣ ਵਾਸਤੇ ਇੱਕ ਪਾਸੇ ਜੱਟਾਂ ਨੂੰ ਤੇ ਸਿੱਖਾਂ ਨੂੰ ਕਰ ਲਿਆ, ਇੱਕ ਪਾਸੇ ਜਾਟ ਤੇ ਦੂਜੇ ਪਾਸੇ ਕਰਕੇ ਉਹਨੂੰ ਵੱਢ ਦਿੱਤਾ। ਹੁਣ ਇਹਨਾਂ ਨੂੰ ਇਕੱਠੇ ਬਿਨਾਂ ਬੈਠ ਦਿੱਤਾ ਜਾਵੇ, ਇਹੋ ਸ਼ਿਕਾਇਤ ਵੀ ਅਜੇ ਤੱਕ ਚੱਲ ਰਹੀ ਹੈ ਜਿਹੜੀ ਸੈਂਟਰ ਦੇ ਉੱਤੋਂ, ਜਿਹੜੀ ਕਿ ਇਹਨਾਂ ਨੂੰ ਮੈਨੂੰ ਲੱਗਦਾ ਅੰਗਰੇਜ਼ ਜਾਂਦੇ ਜਾਂਦੇ ਥੋੜੀ ਜਿਹੀ ਸਿਖਾ ਗਿਆ ਵੀ ਡਿਵਾਈਡ ਐਂਡ ਰੂਲ, ਅਦਰਵਾਈਜ਼ ਇਹ ਲੋਕੀ ਹੋ ਗਿਆ ਇਕੱਠੇ ਤੇ ਤੁਹਾਡੇ ਵਾਸਤੇ ਜਿਹੜਾ ਵਕਤ ਜਾਣਾ ਪਿਆ। ਹਾਂਜੀ, ਤੇ ਰਾਣਾ ਜੀ ਜਿਹੜੀ ਇੱਥੇ ਦੇ ਯੂਥ ਦੀ ਗੱਲ ਆ, ਜਿਹੜੇ ਇੱਥੇ ਮਤਲਬ ਹੁਣ ਜੰਮੇ ਆ, ਇੱਥੇ ਵੱਡੇ ਹੋਏ, ਸਭ ਕੁਛ ਵੇਖਦੇ ਰਹੇ, ਉਹਨਾਂ ਦੇ ਵਿੱਚ ਸਕੈਪਟਿਸਿਜ਼ਮ ਵੀ ਸੀਗਾ ਕਿ ਤੁਸੀਂ ਤੇ ਪਿੱਛੋਂ ਆਏ ਆ ਤੇ ਤੁਹਾਡੀਆਂ ਤੇ ਉੱਥੇ ਜਿਹੜੀਆਂ ਹੈਗੀਆਂ ਆ, ਤੁਸੀਂ ਜੁੜੇ ਹੋਏ, ਤੁਹਾਡੀ ਇਹ ਜਿਹੜੀ ਸਿਆਸਤ ਹੋ ਗਈ ਜਾਂ ਕੁਛ ਹੋ ਗਿਆ, ਉਹ ਸਾਨੂੰ ਇਹਦੇ ਬਾਰੇ ਇੱਡਾ ਇਲਮ ਨਹੀਂ ਤੇ ਤੁਸੀਂ ਖਰੇ ਇਸ ਗੱਲ ਨੂੰ ਜ਼ਿਆਦਾ ਉਛਾਲਦੇ ਨਹੀਂ ਆ। ਹਾਂਜੀ, ਹੁਣ ਉਹਨਾਂ ਨੂੰ ਇਹ ਸਾਫ਼ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਿ ਇਹ ਰਿਆਲਿਟੀ ਤੇ ਕੁਛ ਹੋਰ ਆ। ਤੇ ਜੋ ਜਿਹੜੀ ਸਾਡੀਆਂ ਗੱਲਾਂ ਬਾਤ, ਅਸੀਂ ਤੇ ਕਦੀ ਕਿਸੇ ਗੱਲ ਨੂੰ ਬਹੁਤਾ ਜ਼ਿਆਦਾ ਕਿਹਾ ਵੀ ਨਹੀਂ ਸੀ ਵੀ ਸਾਡੀਆਂ ਜਿਹੜੀਆਂ ਇਸ਼ੂ ਪਿੱਛੇ ਦੀਆਂ ਸਾਡੇ ਤੱਕ ਹੀ ਸੀਮਿਤ ਆ। ਹਾਂਜੀ, ਤੇ ਜਿਹੜਾ ਇੱਥੇ ਦਾ ਯੂਥ ਆ ਉਹਨੂੰ ਤੇ ਜਿਹੜਾ ਇੱਥੇ ਹੀ ਜੰਮਿਆ ਪੜਿਆ ਉਹਨੇ ਇਸ ਪਰਸਪੈਕਟਿਵ ਤੋਂ ਵੇਖਣਾ ਭਈ ਜੇ ਹੁਣ ਮੰਨ ਲਓ ਆਪਣੇ ਸਿੱਖ ਮੁੰਡਾ ਤੁਰਿਆ ਜਾਂਦਾ, ਹਾਂਜੀ, ਨਫ਼ਰਤ ਭਰੀਆਂ ਨਿਗ੍ਹਾ ਦੇ ਨਾਲ ਵੇਖਣ ਜਿਹੜੇ ਕੱਲ ਦੇ ਆਏ ਇਲੀਗਲ ਤੁਰੇ ਫਿਰਦੇ ਇੱਥੇ, ਉਹਨੂੰ ਨਫ਼ਰਤ ਭਰੀਆਂ ਉਹ ਕਿੰਨਾ ਚਿਰ ਬਰਦਾਸ਼ਤ ਕਰੂਗਾ, ਇਹ ਮੇਰਾ ਸਵਾਲ ਹੈ ਜੀ। ਤੇ ਦੂਜੀ ਗੱਲ ਇਹ ਆ, ਉਹਨਾਂ ਨੇ ਸਾਨੂੰ ਇਹ ਹੁੰਦਾ ਵੀ ਚਲੋ ਸਾਡੀਆਂ ਫੈਮਲੀਆਂ ਸਾਰੀਆਂ ਇੱਥੇ ਆ ਗਈਆਂ, ਜੇ ਅਸੀਂ ਕੋਈ ਐਕਸ਼ਨ ਲੈਨੇ ਆ ਤੇ ਸਾਡੇ ਬਾਕੀ ਤਾਂ ਭਰਾ ਭਾਈ ਆ ਨਾ ਉੱਥੇ, ਹਜੇ ਸਾਡੀਆਂ ਜਿਹੜੇ 9 ਮਾਸ ਦਾ ਰਿਸ਼ਤਾ ਉੱਥੇ ਆ, ਉੱਥੇ ਰੀਪਰਕਸ਼ਨ ਬਹੁਤ ਹੋਏਗੀ, ਸਾਨੂੰ ਕਈ ਕੁਛ ਸੋਚਣਾ ਪੈਂਦਾ। ਜਿਹੜਾ ਇੱਥੇ ਯੂਥ ਜੰਮਿਆ ਉਹਨੂੰ ਇਸ ਰੀਪਰਕਸ਼ਨ ਦੇ ਨਾਲ ਕੋਈ ਮਤਲਬ ਨਹੀਂ ਹੈਗਾ, ਉਹਨਾਂ ਨੂੰ ਤਾਂ ਇਹ ਮਤਲਬ ਇੱਥੇ ਸਾਡਾ ਕੈਨੇਡਾ, ਇੱਥੋਂ ਤੱਕ ਵੀ ਮੈਂ ਤੁਹਾਨੂੰ ਕਹੂੰਗਾ ਵੀ ਜਿਹੜੇ ਸਾਡੇ ਨਿਆਣੇ ਇੱਥੇ ਵੱਡੇ ਹੋਏ ਆ ਉਹਨਾਂ ਦੇ ਮਨ ਚ ਇਹ ਵੀ ਹੁੰਦਾ ਸੀ ਵੀ ਖਰੇ ਸਿੱਖੀ ਨੂੰ ਜ਼ਿਆਦਾ ਕਿਉਂ ਨੀ ਫੋਲੋ ਕਰ ਰਿਹਾ, ਵੀ ਖਰੇ ਇਹਨਾਂ ਦੇ ਉੱਤੇ ਇਸ ਕੰਟਰੀ ਵਿੱਚ ਵੀ ਕੋਈ ਪ੍ਰੈਸ਼ਰ ਹੋਊਗਾ ਕਿ ਉਹ ਆਪਣੇ ਪੂਰੇ ਗੱਟਸ ਦੇ ਨਾਲ। ਮੈਂ ਨੀ ਕਦੇ ਆਪਣੇ ਬੱਚਿਆਂ ਨੂੰ ਕਦੇ ਵੀ ਗੁਰਦੁਆਰੇ ਲੈ ਗਿਆ ਨਾ ਸਿੱਖ ਬਣਨ ਨੂੰ ਕਿਹਾ, ਉਹ ਦੋਵੇਂ ਆਪਣੇ ਇਸ ਰਾਹ ਤੇ ਚੱਲ ਪਏ ਕਿਉਂਕਿ ਉਹ ਇਹ ਗੱਲ ਸਮਝਦੇ ਆ ਵੀ ਸ਼ਾਇਦ ਹੋ ਸਕਦਾ ਸਾਡੇ ਜਿਹੜੇ ਮਾਪੇ ਆ ਨਾ ਇਹ ਸਾਨੂੰ ਦੱਸਦੇ ਨੀ, ਪਰ ਇਹਨਾਂ ਦੇ ਮਨ ਦੇ ਵਿੱਚ ਇਹ ਗੱਲ ਆ, ਪਰ ਇਹੋ ਜਿਹੀ ਗੱਲ ਸਾਡੇ ਵਿੱਚ ਹੈ ਨਹੀਂ ਸੀ, ਅਸੀਂ ਹੋ ਸਕਦਾ ਜਿਸ ਟਾਈਮ ਤੋਂ ਜਾਂ ਏਰਾ ਤੋਂ ਆਏ ਹੋਏ ਆ ਉਸ ਵੇਲੇ ਅਸੀਂ ਹੋ ਸਕਦਾ ਬਹੁਤੇ ਨਾਮ ਹੀ ਕਲੋਜ਼ ਸੀਗੇ ਸਾਡੇ ਦੁਆਬੇ ਦਾ, ਤੁਹਾਨੂੰ ਪਤਾ ਇਹ ਕਲਚਰ ਕੁਆਇਟ ਫ੍ਰੈਂਕਲੀ ਉਹਦੇ ਵਿੱਚ ਹਨੀ ਕਾਲਜ ਕਲਚਰ ਸੀਗਾ, ਲਿਬਰਲ ਕਲਚਰ ਸੀਗਾ, ਅਸੀਂ ਬਹੁਤੇ ਜ਼ਿਆਦਾ ਧਾਰਮਿਕ ਹੈ ਨਹੀਂ ਸੀ, ਸਿੱਧੀ ਗੱਲ ਹੈ ਜੀ। ਤੇ ਪਰ ਉਹ ਇਹ ਸਮਝਦੇ ਵੀ ਸ਼ਾਇਦ ਇਹਨਾਂ ਨੂੰ ਕਿਸੇ ਚੀਜ਼ ਦਾ ਓਪਰੇਸ਼ਨ ਸੀ ਅਸੀਂ ਉੱਤੇ, ਜਾਂ ਇਹ ਆਪਣੇ ਆਪ ਨੂੰ ਇਨਫੀਰੀਅਰ ਮਹਿਸੂਸ ਕਰਦੇ ਸੀ ਤਾਂ ਨਹੀਂ ਫੋਲੋ ਕਰਦੇ, ਸੋ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਬਹੁਤ ਡੀਪਲੀ ਜ਼ਿਆਦਾ ਇਸ ਬਾਰੇ ਨੌਲੇਜ ਆਏ। ਤੇ ਦੂਜੇ ਪਾਸੇ ਜਿਹੜੀ ਇਹਨਾਂ ਨੇ ਵੱਡੀ ਮੂਰਖਤਾਈ ਕੀਤੀ ਆ ਤੇ ਕਰਵਾਈ ਆ, ਇਹ ਵੀ ਗੱਲ ਉਹ ਪੰਚਾਇਤ ਵਿੱਚ ਬੰਦਿਆਂ ਨੇ ਕਿਹਾ ਵੀ ਗੁਜਰਾਤੀ ਭਾਈਆਂ ਨੇ ਸਾਡੇ ਜਾਟ ਭਾਈਆਂ ਨੂੰ ਅੱਗੇ ਕਰਕੇ ਮੰਦਰ ਦੇ ਵਿੱਚ ਉਰਾਂ ਪਰਾਂ ਸਾਰੀ ਟ੍ਰਬਲ ਇਹਨਾਂ ਨੇ ਕਰਵਾਈ ਆ। ਹਾਂਜੀ, ਤੇ ਉਹ ਇਹ ਬੰਦੇ ਗੱਲਾਂ ਸਮਝਦੇ ਆ, ਇਹ ਸਮਝਦੇ ਆ ਜਿੰਨਾ ਜਲਦੀ ਸਮਝ ਆਊਗੀ ਉਨੀ ਜਲਦੀ ਸ਼ਾਂਤੀ ਹੋਜੂਗੀ। ਜਿਵੇਂ ਤੁਸੀਂ ਕਿਹਾ ਵੀ ਜਿਹੜੇ ਇਹ ਬੰਦੇ ਪਿੱਛੇ ਬੈਠੇ ਨਾ, ਪਿੱਛੇ ਮੋਢੇ ਰੱਖ ਕੇ ਬੰਦੂਕ ਚਲਾਉਂਦੇ, ਇਹਦੇ ਕੋਈ ਚਾਰ ਬੰਦੇ ਸਾਡੇ ਸੋਟਿਆਂ ਨੇ ਨਾ, ਉਹ ਡੰਡੇ ਜਿਹੜੇ ਹੁੰਦੇ ਆ ਉਹ ਲੈ ਕੇ ਖਲੋਤੇ ਹੁੰਦੇ, ਭਾਵੇਂ ਜਿੰਨੇ ਮਰਜ਼ੀ ਆ ਜਾਣ ਉਹਦੇ ਨੇੜੇ ਨੀ ਆਉਂਦੇ ਯਾਰ। ਇਹ ਸਾਡੇ ਬੰਦਿਆਂ ਨੂੰ ਸਾਡਿਆਂ ਨੂੰ ਲੜਾਈ ਜਾ ਰਹੇ ਆ, ਇਹ ਸਾਨੂੰ ਸਮਝਣ ਦੀ ਲੋੜ ਆ। ਤੇ ਬਾਕੀ ਬੰਦੇ ਸਾਨ ਬਹੁਤ ਸਿਆਣ ਖਾਈ ਆਪਣੀ ਸਿੱਖ ਨੂੰ
ਬਹੁਤ ਜ਼ਿਆਦਾ ਜੀ,
ਬਹੁਤ ਜ਼ਿਆਦਾ ਸਿਆਣ ਖਾਈ।
ਮੈਨੂੰ 30 ਸਾਲ ਹੋ ਗਏ ਜੀ, 30 ਸਾਲ ਹੋ ਗਿਆ ਮੈਂ ਇੰਨੀ ਕਹਿ ਲੋ ਵੀ ਸੈਂਸਿਟੀਵਿਟੀ ਦੇ ਨਾਲ, ਇੰਨੀ ਸਿਆਣਪ ਦੇ ਨਾਲ। ਕਈ ਵਾਰੀ ਹੂੜ ਮੱਤ ਹੁੰਦੇ ਆ ਨਾ ਜੀ, ਆਪਾਂ ਇੱਕ ਜਕਾਰਾ ਹੀ ਲਾਉਣਾ ਹੁੰਦਾ, ਪਰ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਜਿਸ ਢੰਗ ਦੇ ਨਾਲ ਸਾਡੀਆਂ ਸੰਸਥਾਵਾਂ ਜਾਂ ਸਾਡੇ ਲੋਕਾਂ ਨੇ, ਸਾਡੇ ਯੂਥ ਨੇ ਸਿਆਣਪ ਦਿਖਾਈ ਆ, ਔਰ ਉਹ ਸ਼ਾਬਾਸ਼ੀ ਦੇਣੀ ਬਣਦੀ ਆ।
ਇੱਕ ਰਾਣਾ ਜੀ ਇਹ ਵੀ ਗੱਲ ਹੁੰਦੀ ਆ, ਜਦੋਂ ਬੰਦੇ ਨੂੰ ਕਾਨਫੀਡੈਂਸ ਹੋਵੇ ਨਾ ਆਪਣੀ ਪਾਵਰ ਦੇ ਬਾਰੇ ਪਤਾ ਹੋਵੇ, ਉਹ ਥੋੜੀ ਜਿਹੀ ਤਾਂ ਝਿੜਕਦਾ ਨੀ। ਮੈਨੂੰ ਲੱਗਦਾ ਸਾਡੀ ਜਿਹੜੀ ਇਹ ਕਾਨਫੀਡੈਂਸ ਆ ਨਾ, ਇਹ ਅਸੀਂ ਉਸ ਲੈਵਲ ਤੇ ਹੌਲੀ ਹੌਲੀ ਪਹੁੰਚ ਚੁੱਕੇ ਹਾਂ, ਉਹਨਾਂ ਨੂੰ ਮਜਬੂਤ ਕਰਨਾ ਪੈਣਾ। ਇਹਦੇ ਵਿੱਚ ਸਾਰਿਆਂ ਦਾ ਹੀ ਭਲਾ ਹੋਊਗਾ, ਕਿਉਂਕਿ ਅਸੀਂ ਕਿਸੇ ਦੁਸ਼ਮਨ ਨਹੀਂ ਹੈਗੇ, ਬਲਕਿ ਅਸੀਂ ਪ੍ਰੋਟੈਕਟਰ ਆ। ਅਸੀਂ ਸਹੁੰ ਆਪਣੇ ਗੁਰੂ ਦੇ ਅੱਗੇ ਖਾਧੀ ਹੋਈ ਆ ਵੀ ਅਸੀਂ ਵੀ ਆਰ ਪ੍ਰੋਟੈਕਟਰ ਆਫ ਸੋਸਾਇਟੀ।
ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਸਲ ਜਿਹੜਾ ਕਿਸੇ ਵੀ ਚੀਜ਼ ਨੂੰ ਜਨਰਲਾਈਜ਼ ਕਰ ਦੇਣਾ, ਮੈਂ ਇੰਡੀਵਿਜੁਅਲ ਤੌਰ ਤੇ ਬੁਰਾ ਹੋ ਸਕਦਾ, ਪਰ ਜੇ ਹੁਣ ਸਪੋਜ਼ ਮੇਰੇ ਪੱਗ ਬੰਨੀ ਹੈ, ਮੇਰਾ ਸਰੂਪ ਕੁਛ ਹੋਰ ਹਿਸਾਬ ਦਾ, ਤੇ ਜਿਹੜੇ ਮੇਰੇ ਵਰਗੀ ਦੇਖ ਵਾਲੇ ਸਾਰੇ ਬੁਰੇ ਨਹੀਂ, ਸਾਨੂੰ ਇਹ ਚੀਜ਼ ਜਿਹੜੀ ਸਮਝਣੀ ਹੋਵੇਗੀ। ਜਿਸ ਢੰਗ ਦੇ ਨਾਲ ਉਹ ਸਾਰਿਆਂ ਨੂੰ ਇੱਕ ਬ੍ਰਸ਼ ਦੇ ਨਾਲ ਪੇਂਟ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਮਾੜੀ ਗੱਲ ਆ। ਔਰ ਸਾਡੇ ਕਹਿ ਲਓ ਕਿ ਸਮਾਜ ਦੇ ਵਿੱਚ ਇਹ ਹੈ ਵੀ ਅਸੀਂ ਜਨਰਲਾਈਜ਼ ਕਰਨ ਲੱਗੇ, ਅੱਗਾ ਪਿੱਛਾ ਨਹੀਂ ਦੇਖਦੇ, ਅਸੀਂ ਸਾਰਿਆਂ ਨੂੰ ਇੱਕੋ ਰਸੇ ਨਿਗਾ ਦਿੰਦੇ ਹਾਂ। ਜਦੋਂ ਕਿਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਚੱਲਦੀ ਹੈ, ਭਾਵੇਂ ਕਿ ਖਰੂਦ ਕਰਨ ਵਾਲੇ ਜਾਂ ਫਿਰ ਜਿਹੜੇ ਬੁਰੀਆਂ ਹਰਕਤਾਂ ਕਰਨ ਵਾਲੇ ਨੇ, ਉਹ 2-3-4-5% ਨੇ, ਪਰ ਜਦੋਂ ਅਸੀਂ ਗੱਲ ਕਰਨ ਲੱਗਦੇ ਅਸੀਂ ਸਾਰਿਆਂ ਨੂੰ ਇੱਕੋ ਰਸੇ ਲੰਘਾ ਦਿੰਦੇ ਹਾਂ। ਸਾਰੇ ਸਾਰੇ ਸਿੱਖ ਨਹੀਂ ਮਾੜੇ ਤੇ ਸਾਰੇ ਹਰਿਆਣਵੀ ਵੀ ਨਹੀਂ ਮਾੜੇ। ਸੋ ਜਿਹੜਾ ਇਹ ਇੱਕ ਹੁਣ ਸ਼ੁਰੂ ਹੋਇਆ ਨਾ, ਇਸ ਨੂੰ ਰੋਕਣ ਦੀ ਜ਼ਰੂਰਤ ਹੈ, ਅਵੇਅਰਨੈਸ ਕ੍ਰੀਏਟ ਕਰਨ ਦੀ ਲੋੜ ਹੈ। ਇਨਸਾਨ ਮਾੜੇ ਹੋ ਸਕਦੇ, ਕੋਈ ਧਰਮ ਮਾੜਾ ਨਹੀਂ। ਕੁਝ ਕੁ ਲੋਕ ਜਿਹੜੇ ਧਰਮਾਂ ਦੇ ਨਾਂ ਦੇ ਉੱਪਰ ਇਹ ਜ਼ਹਿਰ ਫੈਲਾਉਂਦੇ ਨੇ, ਉਹਨਾਂ ਲੋਕਾਂ ਨੂੰ ਪਛਾਣਨ ਦੀ ਜ਼ਰੂਰਤ ਹੈ। ਖੈਰ ਆਜੋ ਆਪਾਂ ਇੱਕ ਨਾ ਥੋੜਾ ਜਿਹਾ ਗਾਣਾ ਸੁਣੀਏ। ਸਤਿੰਦਰ ਸਰਤਾਜ ਹੋਰਾਂ ਦਾ ਗੀਤ ਆ ਤੇ ਇਹ ਨਵਾਂ ਹੀ ਅਪਲੋਡ ਹੋਇਆ, ਸ਼ਾਇਦ ਮੈਂ ਵੀ ਪਹਿਲੇ ਸੁਣਨ ਲੱਗਾ ਹੋਵਾਂ ਪਹਿਲੀ ਵਾਰੀ। ਆਪਾਂ ਸੁਣ ਕੇ ਦੇਖਦੇ ਤੇ ਸ਼ਾਇਦ ਕਿਸੇ ਕਈ ਵਾਰੀ ਜਦੋਂ ਕਿਸੇ ਕੰਪਨੀ ਨੇ ਅਪਲੋਡ ਕੀਤਾ ਹੁੰਦਾ ਤੇ ਸਿਰਫ ਦਿਨ ਆਉਂਦੇ ਹੁੰਦੇ ਵੀ ਆ ਇੰਨੇ ਦਿਨ ਹੋ ਗਏ, ਹੋ ਸਕਦਾ ਪੁਰਾਣੇ ਗਾਣੇ ਨੂੰ ਹੁਣ ਅਪਲੋਡ ਕੀਤਾ ਹੋਵੇ, ਪਰ ਆਪਾਂ ਸੁਣ ਕੇ ਦੇਖਦੇ ਹਾਂ। ਤੁਸੀਂ ਕੋਈ ਗੱਲਬਾਤ ਕਰਨੀ ਹੈ 416-6-1728 ਸਟੂਡੀਓ ਦਾ ਫੋਨ ਨੰਬਰ ਹੈ।
ਸ਼ਬਨਮੀ ਯਾਦਾਂ ਤਸਵਰ ਦੇ ਨਵੇਂ ਪੱਤਿਆਂ ਤੇ ਬਹਿ ਕੇ ਆਫਤਾਂ ਵੀ ਉਲਪਤਾਂ ਬਾਰੇ ਕਰਨ ਜੋ ਮਸ਼ਵਰੇ ਸ਼ਬਨਮੀ ਯਾਦਾਂ ਤਸਵਰ ਦੇ ਨਵੇਂ ਪੱਤਿਆਂ ਤੇ ਬਹਿ ਕੇ ਆਫਤਾਂ ਵੀ ਉਲਪਤਾਂ ਬਾਰੇ ਕਰਨ ਜੋ ਮਸ਼ਵਰੇ ਉਸ ਚੋਂ ਉਮੀਦਾਂ ਦੀ ਟਾਣੀ ਨੂੰ ਮਿਲੀ ਇਤਨਾ ਹੀ ਕੇ ਹਿਜਰ ਦੇ ਮੌਸਮ ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ ਸ਼ਬਨਮੀ ਯਾਦਾਂ ਤਸਵਰ ਦੇ ਨਵੇਂ ਪੱਤਿਆਂ ਤੇ ਬਹਿ ਕੇ ਆਫਤਾਂ ਵੀ ਉਲਪਤਾਂ ਬਾਰੇ ਕਰਨ ਜੋ ਮਸ਼ਵਰੇ ਸਿਦਕ ਦੀ ਖੁਦ ਆ ਨਹੀਂ ਸਕਦਾ ਤਾਂ ਮੋਦੇ ਮੀਨੂ ਹੀ ਆਖੇ ਵਰੇ ਉੱਚੋਂ ਉਮੀਦਾਂ ਦੀ ਟਾਣੀ ਨੂੰ ਮਿਲੀ ਇਤਨਾ ਹੀ ਕੇ ਹਿਜਰ ਦੇ ਮੌਸਮ ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ ਮਰਹਲੇ ਜੋ ਤੈ ਕਰੇ ਮੁਆਵਜ਼ੇ ਬਣ ਦੇ ਦਿਓ ਮਿਹਰਬਾਨੀ ਕਰਕੇ ਹੁਣ ਤਾਂ ਹੱਕ ਕਣ ਕਣ ਦੇ ਦਿਓ ਬਾਕੀ ਕਿਹੜੇ ਜ਼ੋਰ ਨੇ ਜੋ ਹੁਕਮ ਨੇ ਮਨਜ਼ੂਰ ਨੇ ਹੁਣ ਇਸ ਤੰਬੀ ਜਰ ਲਵਾਂਗੇ ਜਿਸ ਤਰ੍ਹਾਂ ਬਾਕੀ ਜਰੇ ਹਿਜਰ ਦੇ ਮੌਸਮ ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ ਮੋਹਲਤਾਂ ਮੰਗਦੇ ਵੀ ਦੇਖੇ ਆਸ਼ਨਾਇਆ ਦੇ ਤਹਿਤ ਓਖ ਦਾ ਰੰਗ ਦੇ ਮੰਨੀਏ ਤਕਦੀਰ ਇਸ ਨੂੰ ਜਾਂ ਕਮੀ ਤਦਬੀਰ ਦੀਏ ਹੱਥ ਤੇ ਹੀ ਇੱਕ ਰਮਜ਼ ਰਹਿ ਗਈਏ ਜ਼ਰਾ ਇਲਮੋਂ ਪਰੇ ਉਸ ਤੋਂ ਉਮੀਦਾਂ ਦੀ ਟਾਣੀ ਨੂੰ ਮਿਲੀ ਇਤਨਾ ਹੀ ਕੇ ਹਿਜਰ ਦੇ ਮੌਸਮ ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ
ਮੁਸ਼ਕਿਲਾਂ ਨੂੰ ਹੌਸਲੇ ਦੀ ਲੋੜ ਹੁੰਦੀ ਹੈ ਸਦਾ ਖਾਬਿਸ਼ਾਂ ਨੂੰ ਦਿਲ ਨਸ਼ੀ ਦੀ ਤੋੜ ਹੁੰਦੀ ਹੈ ਸਦਾ ਇਹ ਅਜਬ ਅਹਿਸਾਸ ਹੈ ਜੋ ਕੈਫੀਅਤ ਲਬਰੇਜ਼ ਹੈ ਇਹ ਜਫਾ ਦੇ ਬਾਅਦ ਵੀ ਮਹਿਬੂਬ ਨੂੰ ਚੇਤੇ ਕਰੇ ਉੱਚੋਂ ਉਮੀਦਾਂ ਦੀ ਟਾਣੀ ਨੂੰ ਮਿਲੀ ਇਤਨਾ ਹੀ ਕਿ ਹਿਜਰ ਦੇ ਮੌਸਮ ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ ਖੈਰ ਦਿਲ ਮੰਗਦਾ ਦੁਆ ਕਰਦੇ ਹਮੇਸ਼ਾ ਦੱਸ ਵੀ ਸ਼ਾਨ ਨਾਲ ਤਸਲੀਮ ਕਰ ਸਰਤਾਜ ਸ਼ਿਕਸਤ ਵੀ ਦੇਖ ਲੇ ਹਮ ਦਰਦੀਆਂ ਵਰਗੀ ਨਾਇਤ ਉਸ ਦੀ ਕੇ ਨੈਣ ਤੇਰੇ ਕਮਜ ਕਮ ਰਹਿੰਦੇ ਨੇ ਹੁਣ ਖਾਬਾ ਭਰੇ ਉੱਚੋਂ ਉਮੀਦਾਂ ਦੀ ਹਿਜਰ ਦੇ ਮੌਸਮ ਚ ਰੱਖਣੇ ਕਿਸ ਤਰ੍ਹਾਂ ਜਜ਼ਬੇ ਹਰੇ ਸ਼ਬਨਮੀ ਯਾਦਾਂ ਤਾਂ ਸੰਵਰ ਦੇ ਨਵੇਂ ਪੱਤਿਆਂ ਤੇ ਬਹਿ ਕੇ ਆਫਤਾਂ ਦੀ ਉਫਤਾਂ ਬਾਰੇ ਕਰਨ ਜੋ ਮਸ਼ਵਰੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 416-841-0478 ਸਰਵਲੋ ਕੰਸਟਰਕਸ਼ਨ
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਮਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰ ਮੋਡਲ ਡਰਾਈਵ ਬ੍ਰੈਮਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀ ਰਿਸੈਪਸ਼ਨ ਪ੍ਰੀ ਵੈਡਿੰਗ ਫੰਕਸ਼ਨ ਐਨੀਵਰਸਰੀ ਬਰਥਡੇਸ ਕਾਰਪੋਰੇਟ ਇਵੈਂਟ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458. 905-793-3458.
ਇੱਕ ਵਾਰੀ ਫੇਰ ਸਵਾਗਤ ਜੀ। ਉਮੀਦ ਹੈ ਕਿ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਣੀ। ਗੁਰੂ ਨਾਨਕ ਦੇਵ ਜੀ ਮਹਾਰਾਜ ਹੋਰਾਂ ਦਾ ਗੁਰਪੁਰਬ ਜਿਹੜਾ ਉਹ ਮਨਾਇਆ ਜਾ ਰਿਹਾ, ਸੋ ਵੱਖ ਵੱਖ ਸੰਸਥਾਵਾਂ ਵੱਲੋਂ ਇਹਦੀਆਂ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਕਰ ਲਈਆਂ ਨੇ। ਸੁਰਸਾਗਰ ਰੇਡੀਓ ਅਤੇ ਐਸ ਐਸ ਟੀ ਵੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਸਿੱਧੇ ਪ੍ਰਸਾਰਿਤ ਕੀਤੇ ਜਾਂਦੇ ਨੇ। ਸੋ ਅੱਜ ਐਸ ਐਸ ਟੀ ਵੀ ਦੇ ਸਟੂਡੀਓ ਦੇ ਵਿਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ੋਭਤ ਨੇ, ਅਖੰਡ ਪਾਠ ਸਾਹਿਬ ਜਿਹੜੇ ਉਹ ਪ੍ਰਾਰੰਭ ਹੋ ਚੁੱਕੇ ਨੇ ਤੇ ਸ਼ੁੱਕਰਵਾਰ ਨੂੰ ਜਿਹੜੇ ਜੀ ਉਹ ਭੋਗ ਪੈਣਗੇ। ਇਹਦੇ ਵੱਖ ਵੱਖ ਗੁਰਦੁਆਰਿਆਂ ਸਾਹਿਬਾਨਾਂ ਦੇ ਵਿਚ ਵੀ ਜਿਹੜੇ ਸਮਾਗਮ ਨੇ ਉਹ ਪ੍ਰਾਰੰਭ ਕਰ ਦਿੱਤੇ ਗਏ ਨੇ। ਜਿਹੜੀ ਆਪਾਂ ਗੱਲ ਕਰ ਰਹੇ ਸੀ ਆਫ ਦੀ ਏਅਰ, ਤੁਹਾਡੇ ਬਹੁਤ ਸਾਰੇ ਫੋਨ ਕਾਲਸ ਆਏ। ਅਸਲ ਦੇ ਵਿਚ ਕੀ ਹੈ ਕਿ ਦਾ ਵੇ ਪੁਲਿਸ ਬਿਹੇਵਡ ਇਨ ਦਿਸ ਹੋਲ ਐਪੀਸੋਡ, ਉਹਦੀ ਸਿਫਤ ਜਿਹੜੀ ਆ ਉਹ ਖੁੱਲ੍ਹ ਕੇ ਕਰਨੀ ਬਣਦੀ ਆ। ਖਾਸ ਕਰਕੇ ਪੀਲ ਪੁਲਿਸ ਨੇ ਉਨ੍ਹਾਂ ਘਟਨਾਵਾਂ ਦੇ ਦੌਰਾਨ ਜਾਂ ਫਿਰ ਉਨ੍ਹਾਂ ਘਟਨਾਵਾਂ ਤੋਂ ਬਾਅਦ ਦੇ ਵਿਚ ਜੋ ਇਨਵੈਸਟੀਗੇਟਿਵ ਰੁੱਖ ਅਪਣਾਇਆ ਹੈ ਉਹ ਚੰਗੀ ਗੱਲ ਆ, ਕਿਉਂਕਿ ਜਿਹੜੀ ਇਹ ਜਿਸ ਧਰਤੀ ਤੇ ਆਪਾਂ ਰਹਿ ਰਹੇ ਹਾਂ ਨਾ, ਇਹ ਧਰਤੀ ਦੇ ਉੱਪਰ ਕਾਨੂੰਨ ਦਾ ਰਾਜ ਆ, ਜੰਗਲ ਰਾਜ ਨਹੀਂ। ਇੱਕ ਇਹ ਨੈਰੇਟਿਵ ਜਿਹੜਾ ਸੀ ਇਹ ਵੀ ਪਿਛਲੇ ਦਿਨਾਂ ਤੋਂ ਸਿਰਜਿਆ ਗਿਆ ਕਿ ਜਿਹੜੇ ਕੈਨੇਡਾ ਦੇ ਕਾਨੂੰਨ ਨੇ ਉਹ ਬਹੁਤ ਨਰਮ ਨੇ, ਇਹ ਸਖ਼ਤ ਹੋਣੇ ਚਾਹੀਦੇ ਆ। ਪਰ ਕੈਨੇਡਾ ਨੂੰ ਕਿਉਂਕਿ ਇਹ ਨਹੀਂ ਪਤਾ ਨਾ ਵੀ ਜਿਹੜੇ ਲੋਕ ਇੱਥੇ ਆ ਰਹੇ ਆ ਉਹ ਆਪਣੀ ਨੈਤਿਕਤਾ ਦੇ ਆਧਾਰ ਦੇ ਉੱਪਰ, ਇਹ ਨਹੀਂ ਵੀ ਅਸੀਂ ਪੁੱਠਾ ਕੰਮ ਕਰਨਾ ਹੀ ਨਹੀਂ, ਸਿਰਫ ਕਾਨੂੰਨ ਸਖ਼ਤ ਆ ਇਸ ਗਰੋਂ ਪੁੱਠਾ ਕੰਮ ਨਹੀਂ ਕਰਨਾ। ਇੱਥੇ ਜਿਹੜੇ ਇਹਨਾਂ ਮੁਲਕਾਂ ਦੇ ਕਾਨੂੰਨ ਨੇ ਨਾ, ਇਹਨਾਂ ਨੇ ਬਹੁਤ ਇੱਕ ਕਹਿ ਲਓ ਕਿ ਲੰਬੀ ਸਟੱਡੀ ਤੋਂ ਬਾਅਦ ਵੀ ਕੀ ਸਖ਼ਤ ਸਜ਼ਾਵਾਂ ਜਿਹੜੀਆਂ ਨੇ ਜੀ ਉਹ ਜਿਹੜੇ ਕ੍ਰਿਮੀਨਲ ਮਾਈਂਡਡ ਲੋਕ ਨੇ ਉਨ੍ਹਾਂ ਨੂੰ ਕ੍ਰਾਈਮ ਕਰਨ ਤੋਂ ਰੋਕ ਸਕਦੀਆਂ ਨੇ, ਜਾਂ ਫਿਰ ਉਨ੍ਹਾਂ ਨੂੰ ਕਿਸੇ ਢੰਗ ਦੀ ਕੋਈ ਕੌਂਸਲਿੰਗ ਜਾਂ ਫਿਰ ਉਨ੍ਹਾਂ ਨੂੰ ਸਮਝਾਉਣ ਬੁਝਾਉਣ ਦੀ ਜ਼ਰੂਰਤ ਹੈ, ਉਹਦੇ ਤੇ ਬਹੁਤ ਸਟੱਡੀ ਕਰਕੇ ਜਿਹੜਾ ਉਹ ਕਾਨੂੰਨ ਬਣਦੇ ਨੇ। ਚਲੋ ਇੱਕ ਜਿਹੜੀ ਜਿੱਥੋਂ ਤੱਕ ਜਸਟਿਸ ਸਿਸਟਮ ਦੀ ਗੱਲ ਆ ਕਿ ਜਿਹੜੀ ਫੈਡਰਲ ਸਰਕਾਰ ਆ ਉਹਨਾਂ ਨੇ ਜਿਹੜਾ ਕੋਡ ਆ ਜੀ ਕ੍ਰਿਮੀਨਲ ਕੋਡ ਉਹਦੇ ਵਿੱਚ ਤਬਦੀਲੀ ਕਰ ਦੇਣਗੇ, ਪਰ ਉਸ ਤੋਂ ਬਾਅਦ ਲਾਗੂ ਕਿਹਨੇ ਕਰਨਾ? ਲਾਗੂ ਜਿਹੜੇ ਸਾਡੇ ਪ੍ਰੋਵਿੰਸਿਸ ਨੇ ਕਰਨਾ ਹੁੰਦਾ। ਹਾਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਫਲੋਜ਼ ਹੈਗੇ ਨੇ ਸਾਡੇ ਜਿਹੜਾ ਜਸਟਿਸ ਸਿਸਟਮ ਦੇ ਵਿੱਚ। ਪਹਿਲਾਂ ਕ੍ਰਾਈਮ ਹੁੰਦਾ, ਕ੍ਰਾਈਮ ਤੋਂ ਬਾਅਦ ਪੁਲਿਸ ਆਉਂਦੀ ਆ, ਪੁਲਿਸ ਜਿਹੜੀ ਹੈ ਜੀ ਉਹ ਗ੍ਰਿਫ਼ਤਾਰ ਕਰਦੀ ਆ, ਉਹਨੇ ਐਵੀਡੈਂਸ ਇਕੱਠੇ ਕਰਕੇ ਕੋਰਟ ਤੱਕ ਪਹੁੰਚਾਉਣੇ ਹੁੰਦੇ, ਆਪਾਂ ਅੱਗੇ ਵੀ ਤਾਂ ਗੱਲ ਕੀਤੀ ਸੀ। ਉਸ ਤੋਂ ਬਾਅਦ ਸਰਕਾਰੀ ਵਕੀਲ ਨੇ ਜੀ ਉਹਨਾਂ ਐਵੀਡੈਂਸ ਦੇ ਹੱਕ ਦੇ ਵਿੱਚ, ਅਤੇ ਜਿਹੜਾ ਡਿਫੈਂਸ ਵਾਲਾ ਜੀ ਵਕੀਲ ਆ ਉਹਨੇ ਆਪਣੇ ਜਿਹੜਾ ਮੌਕਲ ਆ ਉਹਨੂੰ ਛਡਾਉਣ ਦੀ ਕੋਸ਼ਿਸ਼ ਕਰਨੀ ਹੈ। ਸੋ ਮੂਹਰੇ ਬੈਠਾ ਜੱਜ, ਉਹ ਜੱਜ 'ਤੇ ਡਿਪੈਂਡ ਕਰਦਾ ਕਿ ਉਹ ਕਿਹਦੀ ਗੱਲ ਜਿਹੜੀ ਉਹਨੂੰ ਜ਼ਿਆਦਾ ਅਪੀਲੇਬਲ ਲੱਗਦੀ ਹੈ। ਜਿਹੜੇ ਪੁਲਿਸ ਨੇ ਐਵੀਡੈਂਸ ਪ੍ਰੋਵਾਈਡ ਕੀਤੇ ਨੇ ਉਹ ਉਹਨਾਂ 'ਤੇ ਬਿਲੀਵ ਕਰਦਾ, ਜਿਹੜਾ ਸਰਕਾਰੀ ਵਕੀਲ ਉਹਨਾਂ ਨੂੰ ਇਲੈਬੋਰੇਟ ਕਰ ਰਿਹਾ ਉੱਥੇ ਯਕੀਨ ਕਰਦਾ, ਜਾਂ ਫਿਰ ਦੂਜੇ ਵਕੀਲ 'ਤੇ ਕਰਦਾ। ਹੁਣ ਜੇ ਤਾਂ ਉੱਥੇ ਜੱਜ ਬੈਠੇ ਨੇ ਮਾਹਰ, ਉਹ ਉਸ ਢੰਗ ਨਾਲ ਸੋਚਣਗੇ। ਖਾਸ ਕਰਕੇ ਜਿਹੜੇ ਜ਼ਮਾਨਤਾਂ ਦੇਣ ਵਾਲੇ ਨੇ ਉਹਨਾਂ ਦੇ ਤਾਂ ਕਈ ਵਾਰੀ ਜੱਜਾਂ ਦੀ ਜਿਹੜੀ ਆ ਉਹ ਜਿਹੜੀ ਲਾਅ ਦੀ ਬੈਕਗਰਾਊਂਡ ਵੀ ਨਹੀਂ ਹੁੰਦੀ। ਸੋ ਗੱਲ ਕੀ, ਸਾਰਾ ਸਿਸਟਮ ਜਿਹੜਾ ਆ ਉਸ ਨੂੰ ਰਿਫੋਰਮ ਕਰਨ ਦੀ ਜ਼ਰੂਰਤ ਹੋ ਸਕਦੀ ਆ। ਪਰ ਜਿਹੜੇ ਅਸੀਂ ਉੱਥੋਂ ਕਹਿ ਲਓ ਵੀ ਲੱਖਾਂ ਡਾਲਰ ਖਰਚ ਕੇ ਜਾਇਜ਼ ਨਜਾਇਜ਼ ਢੰਗ ਨਾਲ ਇਸ ਧਰਤੀ ਦੇ ਉੱਪਰ ਆਉਣੇ ਆ, ਉਹਨਾਂ ਨੂੰ ਘੱਟੋ ਘੱਟ ਇਹ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਵੀ ਉੱਥੇ ਕਰਨ ਕੀ ਆਏ ਨੇ, ਆਪਣੀ ਜ਼ਿੰਦਗੀ ਬਿਹਤਰ ਬਣਾਉਣ ਆਏ ਨੇ ਜਾਂ ਫਿਰ ਚਲਾਕ ਲੋਕਾਂ ਦੇ ਮਗਰ ਲੱਗ ਕੇ ਜ਼ਿੰਦਗੀ ਖਰਾਬ ਕਰਨ ਆਏ ਨੇ। ਇੱਥੇ ਆ ਕੇ ਬਾਅਦ ਵਿੱਚ ਉਸ ਮੁਲਕ ਜਾਂ ਫਿਰ ਮੁਲਕ ਦੇ ਕਾਨੂੰਨਾਂ ਦੇ ਵਿੱਚ ਨੁਕਸ ਕੱਢਣੇ, ਇਹ ਕੋਈ ਚੰਗੀ ਗੱਲ ਨਹੀਂ। ਇਸ ਮੁਲਕ ਨੇ ਬਹੁਤ ਲੱਖਾਂ ਲੋਕਾਂ ਨੂੰ ਇਹੋ ਜਿਹੀਆਂ ਓਪਰਚੁਨਿਟੀਜ਼ ਪ੍ਰੋਵਾਈਡ ਕੀਤੀਆਂ ਨੇ ਕਿ ਜਿਨ੍ਹਾਂ ਨੇ ਆਪਣੇ ਆ ਕੇ ਇੱਥੇ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਜਿਹੜੀ ਜ਼ਿੰਦਗੀ ਆ ਉਹ ਸਵਾਰੀ ਆ। ਔਰ ਖਾਸ ਕਰਕੇ ਜੇ ਅਸੀਂ ਆਪਣੇ ਉੱਥੇ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ, ਹੁਣ ਇੱਥੋਂ ਕਮਾ ਕਮਾ ਕੇ ਉੱਥੇ ਜਾਣ ਵਾਲੇ ਬਹੁਤ ਨੇ। ਹਰ ਸਾਲ ਅਸੀਂ ਜਾਈਦਾ, ਹਰ ਬੰਦਾ ਜਿਹੜਾ ਜੀ ਉਹ 5-7-10,000 ਡਾਲਰ 20-25,000 ਖਰਚ ਕੇ ਆਉਂਦਾ ਨਾ। ਉੱਥੇ ਜਿਹੜੇ ਬੈਠੇ ਨੇ ਸਾਡੇ ਭਾਈ ਭਰਾ ਉਹਨਾਂ ਦੀ ਮਦਦ ਵਾਸਤੇ ਲੱਖਾਂ ਰੁਪਈਆ ਜਿਹੜਾ ਜੀ ਹਰ ਸਾਲ, ਜੇ ਮੈਂ ਤਾਂ ਇੰਡੀਵਿਜੁਅਲ ਦੀ ਗੱਲ ਕਰਦਾ, ਉਦਾਂ ਤਾਂ ਅਰਬਾਂ ਦੇ ਵਿੱਚ ਗੱਲ ਪਹੁੰਚ ਜਾਂਦੀ। ਸੋ ਇਹਨਾਂ ਮੁਲਕਾਂ ਨੇ ਸਾਨੂੰ ਦਿੱਤਾ ਬਹੁਤ ਕੁਛ ਆ, ਔਰ ਇੱਥੋਂ ਦੇ ਕਾਨੂੰਨਾਂ ਦੀ ਪਾਲਣਾ ਕਰਨਾ ਵੀ ਸਾਡਾ ਫਰਜ਼ ਬਣਦਾ। ਪਰ ਜਦੋਂ ਤੁਸੀਂ ਇੱਕ ਵਾਰੀ ਕੋਈ ਉਹੋ ਜਿਹਾ ਕਰਤੂਤ ਕਰਕੇ ਇੱਕ ਵਾਰੀ ਕਿਸੇ ਦੇ ਕਹਿੰਦਾ ਸਰਕਾਰੀ ਕੰਪਿਊਟਰ 'ਚ ਤੁਹਾਡਾ ਨਾਂ ਆ ਗਿਆ, ਉੱਥੇ ਪੈ ਗਿਆ, ਤਾਂ ਫਿਰ ਛੇਤੀ ਕਿਤੇ ਪਿੱਛਾ ਛਡਾਉਣਾ ਔਖਾ ਹੋ ਜਾਂਦਾ। ਇਹ ਮਤ ਸੋਚੋ ਵੀ ਇੱਥੋਂ ਦੇ ਜਿਹੜੇ ਕਾਨੂੰਨ ਆ ਬੜੇ ਨਰਮ ਨੇ, ਮੁੜ ਕੇ ਬੰਦਾ ਦੇਖਦਾ ਰਹਿੰਦਾ ਸਾਰੀ ਉਮਰ ਵੀ ਆ ਹੋਇਆ ਕੀ ਆ। ਜਿੱਥੇ ਵੀ ਕਿਤੇ ਤੁਸੀਂ ਰੋਂਗ ਡੂਇੰਗ ਦੇਖਦੇ ਹੋ ਪੁਲਿਸ ਨੂੰ ਇਨਫੋਰਮ ਕਰੋ ਆਪਣਾ, ਕਿਉਂਕਿ ਪੁਲਿਸ ਜਿਹੜੀ ਉਹ ਅੰਤਰਯਾਮੀ ਨਹੀਂ ਆ, ਪੁਲਿਸ ਨੂੰ ਨਹੀਂ ਪਤਾ ਵੀ ਕਿੱਥੇ ਕੀ ਵਾਪਰ ਰਿਹਾ, ਉਹ ਹਰ ਥਾਂ ਨਹੀਂ ਵੀ ਹੋ ਸਕਦੇ। ਇਹ ਆਪਣਾ ਵੀ ਫਰਜ਼ ਬਣਦਾ। ਔਰ ਜਿਹੜਾ ਬੰਦਾ ਇਹ ਸਮਝਦਾ ਕਿ ਮੈਂ ਭਾਈ ਚਲਾਕੀ ਕਰ ਜੂੰ, ਚਲਾਕੀ ਇੱਕ ਨਾ ਇੱਕ ਦਿਨ ਫੜੀ ਜਾਂਦੀ ਹੁੰਦੀ ਹੈ। ਦੂਜੀ ਗੱਲ ਇਹ ਵੀ ਆਪਾਂ ਨੂੰ ਜਨਰਲਾਈਜ਼ ਵੀ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਕੋਈ ਇੱਕ ਬੰਦਾ ਜਿਹੜਾ ਕਿਸੇ ਧਰਮ ਦੇ ਵਿੱਚ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਹੋ ਸਕਦਾ, ਕੋਈ ਨਾਸਤਕ ਵੀ ਹੋ ਸਕਦਾ, ਬੁਰਾ ਹੋ ਸਕਦਾ, ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ, ਕ੍ਰਿਮੀਨਲ ਕ੍ਰਿਮੀਨਲ ਹੁੰਦਾ। ਕੁਝ ਖਬਰਾਂ ਆਈਆਂ ਨੇ, ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਆਪਣੇ ਅਧਿਕਾਰੀ ਸੰਦੀਪ ਸਿੰਘ ਸਿੱਧੂ ਨੂੰ ਦਿੱਤੀ ਗਈ ਹੈ ਕਲੀਨ ਚਿੱਟ। ਇਹ ਉਹ ਸੰਦੀਪ ਸਿੱਧੂ ਜਿਹਦੇ ਬਾਰੇ ਭਾਰਤ ਸਰਕਾਰ ਨੇ ਗੱਲ ਕਹੀ ਸੀ ਵੀ ਇਹ ਸਾਨੂੰ ਇੱਥੇ ਲੋੜੀਂਦਾ, ਅੱਤਵਾਦ ਦੇ ਵਿੱਚ ਮੁਨਵਿਸ ਸੀ। ਪਰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਆਪਣੇ ਇਸ ਅਧਿਕਾਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਦੂਜੇ ਪਾਸੇ ਦੀ ਵੱਡੀ ਖਬਰ ਆ ਰਹੀ ਆ, ਔਰ ਇਹ ਖਬਰ ਵੀ ਜਿਹੜੀ ਹੈ ਜੀ, ਚਲੋ ਇੱਥੇ ਖਬਰ ਜਿਹੜੀ ਪਿਛਲੇ ਤਕਰੀਬਨ ਤਿੰਨ ਚਾਰ ਦਿਨਾਂ ਤੋਂ ਸੁਲਗਦੀ ਸੀ, ਤੇ ਅੱਜ NIA ਨੇ ਇਹ ਇਨਫੋਰਮੇਸ਼ਨ ਜਾਰੀ ਕੀਤੀ ਹੈ ਕਿ ਅਰਸ਼ਦੀਪ ਸਿੰਘ ਡੱਲਾ, ਜਿਹਨੂੰ ਅਰਸ਼ਦੀਪ ਸਿੰਘ ਗਿੱਲ, ਜਿਹਨੂੰ ਕਿ ਅਰਸ਼ ਡਾਲਾ ਦੇ ਨਾਂ ਨਾਲ ਜਾਣਿਆ ਜਾਂਦਾ, ਉਹਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਸੋ ਪਿਛਲੇ ਦਿਨ ਮਿਲਟਨ ਓਨਟੈਰੀਓ ਦੇ ਵਿਚ ਅਕਤੂਬਰ ਦੇ ਵਿਚ ਇਕ ਗੋਲੀਬਾਰੀ ਦੀ ਘਟਨਾ ਹੋਈ ਸੀ, ਉਸ ਸੰਦਰਭ ਦੇ ਵਿਚ ਕਹਿੰਦੇ ਅਰਸ਼ਦੀਪ ਸਿੰਘ ਗਿੱਲ ਹੋਰਾਂ ਨੂੰ ਚਾਰਜ ਕੀਤਾ ਗਿਆ। ਤੇ ਹੁਣ ਜਿਹੜੀ NIA ਨੂੰ ਜਿਹੜੀ ਉਹ RCMP ਦੇ ਥਰੂ ਇਹ ਇਨਫੋਰਮੇਸ਼ਨ ਮਿਲੀ ਆ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਔਰ ਭਾਰਤ ਦੇ ਵਿਚ ਉਹ ਕਹਿੰਦੇ ਵੀ ਸਾਡੇ ਕੋਲ ਕਈ ਦਰਜਨਾਂ ਕੇਸ ਜਿਹੜੇ ਨੇ ਜੀ ਇਹਨਾਂ ਦੇ ਉਪਰ ਦਰਜ ਨੇ, ਤੇ ਸਾਨੂੰ ਇਹ ਬੰਦਾ ਚਾਹੀਦਾ। ਹੁਣ ਦੇਖਦੇ ਹਾਂ ਕਿ ਐਕਸਟ੍ਰੈਡੀਸ਼ਨ ਦੇ ਰਾਹੀਂ ਕਿੰਨਾ ਕੁ ਸਮਾਂ ਲੱਗਦਾ, ਕੀ ਜਿਹੜੀ ਕੈਨੇਡੀਅਨ ਗੌਰਮੈਂਟ ਆ, ਜਿਹੜੇ ਜਿਹੜੇ ਬੰਦੇ ਇੰਡੀਅਨ ਗੌਰਮੈਂਟ ਨੂੰ ਚਾਹੀਦੇ ਨੇ ਉਨ੍ਹਾਂ ਨੂੰ ਵਾਪਸ ਭੇਜਦੀ ਹੈ। ਇਸ ਲਈ ਦਾ ਪ੍ਰੋਗਰਾਮ ਬਾਅਦ ਵਿਚ ਕਿਸੇ ਨੂੰ ਗੱਲਬਾਤ ਕਰਨੀ ਹੋਵੇ 905-915-84-84 ਸਾਡਾ ਫੋਨ ਨੰਬਰ ਹੈ। ਪਾਵਰ ਆਫ ਸੇਲ ਤੇ ਬਹੁਤ ਸਾਰੇ ਪ੍ਰਾਪਰਟੀਜ਼ ਆ ਰਹੀਆਂ ਨੇ, ਘਰ ਆ ਰਹੇ ਨੇ। ਮੈਂ ਪਿਛਲੇ ਦਿਨ ਦੇਖਦਾ ਸੀ ਕਿ ਜਿਹੜੇ ਨਵੀਆਂ ਰਿਲੀਜ਼ ਨੇ ਬਿਲਡਰਸ ਵੱਲੋਂ, ਸੋ ਜੇ ਅਸੀਂ ਪ੍ਰਾਈਜ਼ ਦਾ ਸਾਰੇ ਕਿਸੇ ਦਾ ਕੰਪੈਰੀਜ਼ਨ ਕਰਦੇ ਹਾਂ ਤੇ ਰੀਸੇਲ ਦੇ ਵਿਚ ਘਰ ਜਿਹੜੇ ਆ ਉਦੋਂ ਸਸਤੇ ਮਿਲ ਰਹੇ ਆ। ਹੁਣ ਜੇ ਸਪੋਜ਼ ਮੇਰੇ ਕੋਲ ਕੰਪੈਰੇਟਿਵਲੀ ਨਵੀਆਂ ਪ੍ਰਾਪਰਟੀਜ਼ ਹੋਣਗੀਆਂ, ਭਾਵੇਂ ਕਿ ਉੱਥੋਂ ਮੈਨੂੰ ਕਮਿਸ਼ਨ ਜ਼ਿਆਦਾ ਵੀ ਬਣਦਾ ਹੋਵੇ, ਮੈਂ ਉਹ ਪ੍ਰਮੋਟ ਕਰਨ ਦੀ ਬਜਾਏ ਮੈਂ ਇਹ ਸਲਾਹ ਦੇਣੀ ਜ਼ਿਆਦਾ ਬਿਹਤਰ ਸਮਝੂੰਗਾ ਕਿ ਭਾਈ ਜਿਹੜੇ ਰੀਸੇਲ ਦੇ ਵਿਚ ਘਰ ਨੇ ਜੇ ਤੁਹਾਨੂੰ ਸਸਤੇ ਮਿਲਦੇ ਨੇ ਤੁਹਾਨੂੰ ਉਧਰਲੇ ਪਾਸੇ ਨੂੰ ਚਾਲਣਾ ਚਾਹੀਦਾ। ਜੇ ਪਾਵਰ ਆਫ ਸੇਲ ਤੇ ਹੋਰ ਵੀ ਸਸਤੇ ਮਿਲਦੇ ਨੇ ਯੂ ਸ਼ੁਡ ਟਰਾਈ ਦੈਟ। ਇੱਕ ਇਨਫੋਰਮਡ ਡਿਸੀਜ਼ਨ ਬਣਾਓ, ਔਰ ਇਹਦੇ ਵਾਸਤੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਮੇਰਾ ਫੋਨ ਨੰਬਰ 905-915-84-84, ਬਰਾੜ ਸਾਹਿਬ ਦਾ ਫੋਨ ਨੰਬਰ 647-300-84-36। ਇਸ ਦਸੰਬਰ ਦੇ ਵਿਚ ਕਹਿੰਦੇ ਇਕ ਵਾਰੀ ਹੋਰ ਇੰਟਰਸਟ ਰੇਟ ਘਟ ਸਕਦੇ ਆ, ਮਾਰਕੀਟ ਦੇ ਵਿਚ ਹਿਲ ਜੁਲ ਤਾਂ ਜ਼ਰੂਰ ਹੋਈ ਆ, ਪਰ ਜਿਹੜੀ ਪਾਵਰ ਆਫ ਸੇਲ ਤੇ ਆਉਣ ਵਾਲੀਆਂ ਪ੍ਰਾਪਰਟੀਆਂ ਦੀ ਗਿਣਤੀ ਮੋਰਲੇ ਮਹੀਨਿਆਂ ਦੇ ਵਿਚ ਦਸੰਬਰ, ਜਨਵਰੀ, ਫਰਵਰੀ, ਮਾਰਚ ਹੋਰ ਵੀ ਵੱਧ ਸਕਦੀ ਹੈ, ਕਿਉਂਕਿ ਜਿਹੜੀ ਹੋਲਡਿੰਗ ਪਾਵਰ ਸੀ ਉਹ ਤਕਰੀਬਨ ਜਿਹੜੀ ਉਹ ਡਰੇਨ ਆਊਟ ਹੋ ਚੁੱਕੀ ਹੈ, ਔਰ ਪਾਣੀ ਜਿਹੜਾ ਜੀ ਉਹ ਕਿੰਨਕੋਂ ਮੂੰਹੋਂ ਝੁੱਲ ਗਿਆ ਕੰਮ। ਮਜਬੂਰੀ ਵਾਸਤੇ ਜਦੋਂ ਪ੍ਰਾਪਰਟੀਆਂ ਵੇਚਣੀਆਂ ਪੈਂਦੀਆਂ ਜਾਂ ਫਿਰ ਜਦੋਂ ਕਹਿ ਲਓ ਵੀ ਕਿਸ਼ਤਾਂ ਦੇ ਨਹੀਂ ਦੇ ਹੁੰਦੀਆਂ ਤੇ ਫਿਰ ਜਿਹੜਾ ਲੈਂਡਰ ਆ ਉਹ ਪ੍ਰਾਪਰਟੀ ਵੇਚਦਾ ਤਾਂ ਕਿ ਉਹ ਜਿਹੜਾ ਉਹਦਾ ਪੈਸਾ ਵਿੱਚ ਲੱਗਾ ਉਹਨੂੰ ਕੱਢ ਸਕੇ, ਉਹ ਡੀਲਸ ਤੁਹਾਨੂੰ ਵਧੀਆ ਮਿਲ ਸਕਦੀਆਂ ਨੇ। ਉਹਦੇ ਬਾਰੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਘੱਟ ਵੱਧ ਬੋਲੇਗਾ ਤੂੰ ਮਾਫੀ, ਅਗਲੀ ਮੁਲਾਕਾਤ ਤੱਕ ਦਿਓ ਆ ਗਿਆ, ਰੱਬ ਰਾਖਾ। ਬੁਲਬੁਲ ਕਹਿ ਗਈ ਸੀ ਮੌਸਮਾਂ ਦਾ ਵਿੱਚ
ਸ਼ਾਹੀ ਕਰੀ ਦਾ ਬਬਲ ਕਹਿ ਗਈ ਸੀ ਮੌਸਮਾਂ ਦਾ ਪਿਛਾ ਨਹੀਂ ਕਰੀਦਾ।